ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 11ਵਾਂ ਅਧਿਆਇ ਅੱਥ ਇਕਾਦਸੋ ਅਧਿਆਇ ਪ੍ਰਾਰੰਭ ਦੋਹਰਾ ਇਕਾਦਸ ਅਧਿਆਇ ਮੈਂ ਸੰਤਨ ਕੀ ਪ੍ਰਸੰਸ ਦੁਰਜਨ ਕੀ ਨਿੰਦਾ ਕਰਹਿ ਕੈਸ ਲੋਕ ਖਟ ਬਿੰਸ। ਏਕਾਦਸ ਅਧਿਆਇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 11ਵਾਂ ਅਧਿਆਇ ਪ੍ਰਾਰੰਭ ਕਰ ਰਹੇ ਹਾਂ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 10 ਅਧਿਆਇ ਸੰਪੂਰਨ ਹੋ ਚੁੱਕੇ ਹੈ। 11ਵੇਂ ਅਧਿਆਇ ਵਿੱਚ ਪੰਡਿਤ ਹਰਦਿਆਲ ਜੀ ਜੋ ਸਾਨੂੰ ਸਿੱਖਿਆ ਦੇ ਰਹੇ ਹੈ ਉਹਨਾਂ ਦੀ ਵਿਚਾਰ ਆਪਾਂ ਕਰਾਂਗੇ ਹੁਣ ਇਸ ਅਧਿਆਇ ਵਿੱਚ। ਇਸ 11ਵੇਂ ਅਧਿਆਇ ਦੇ ਵਿੱਚ ਪੰਡਿਤ ਹਰਦਿਆਲ ਜੀ ਬੜੇ ਸੋਹਣੇ ਛੰਦਾਬੰਦੀ ਦੇ ਰਾਹੀਂ ਸੰਤਾਂ ਦੇ ਲੱਛਣ ਅਤੇ ਮੂਰਖਾਂ ਦੇ ਲੱਛਣ ਜਿਹੜੇ ਉਹ ਦੱਸਣਗੇ। ਇਸ ਅਧਿਆਇ ਵਿੱਚ ਸੰਤਾਂ ਅਤੇ ਮੂਰਖਾਂ ਦੇ ਲੱਛਣ ਜਿਹੜੇ ਦੱਸੇ ਆ ਬੜੇ ਸੋਹਣੇ ਛੰਦ ਬਣਾ ਕੇ ਅਧਿਆਇ ਥੋੜ੍ਹਾ ਜਿਹੜਾ ਲਘੂ ਹੈ ਦੀਰਘ ਹੀ ਆ ਲੰਬਾ ਹੀ ਹੈ ਵੱਡਾ ਹੀ ਹੈ ਬੜੇ ਸੋਹਣੇ ਇਹਦੇ ਵਿੱਚ ਬਚਨ ਜਿਹੜੇ ਆਉਣਗੇ। ਆਓ ਆਪਾਂ ਉਹਨਾਂ ਦੀ ਵਿਚਾਰ ਜਿਹੜੀ ਕਰੀਏ। 11ਵਾਂ ਅਧਿਆਇ ਹੈ ਅਤੇ ਅੱਥ ਇਕਾਦਸੋ ਅਧਿਆਇ ਪ੍ਰਾਰੰਭ ਅੱਥ ਕਹੀਏ। ਹੁਣ ਪੰਡਿਤ ਹਰਦਿਆਲ ਜੀ ਜਿਹੜੇ ਹੈ ਸਾਰਗਤਾਲੀ ਗ੍ਰੰਥ ਦਾ ਇਕਾਦਸੋ ਕਹੀਏ 11ਵਾਂ ਅਧਿਆਇ ਪ੍ਰਾਰੰਭ ਸ਼ੁਰੂ ਕਰਦੇ ਹੈ ਵੀ ਹੁਣ 11ਵਾਂ ਅਧਿਆਇ ਆਰੰਭ ਕਰਦੇ ਹਾਂ ਦੋਹਰਾ ਏਕਾਦਸ ਅਧਿਆਇ ਮੈਂ ਇਸ ਏਕਾਦਸ ਕਹੀਏ 11ਵਾਂ ਏਕ ਅਤੇ 10 ਭਾਵ 11 11ਵੇਂ ਅਧਿਆਇ ਦੇ ਮੈਂ ਕਹੀਏ ਵਿੱਚ ਕਹਿੰਦੇ ਸੰਤਨ ਕੀ ਪ੍ਰਸੰਸ ਸੰਤ ਜਿਹੜੇ ਸ਼ਾਂਤ ਚਿੱਤ ਮਹਾਤਮਾ ਜਾਨ ਸਾਧੂ ਹੈ ਉਹਨਾਂ ਦੀ ਪ੍ਰਸੰਸਾ ਕਹੀਏ ਉਪਮਾ ਵਡਿਆਈ ਕਥਨ ਕਰਾਂਗੇ। ਸੰਤਾਂ ਦੀ ਜਿਹੜੀ ਹੈ ਕਹਿੰਦੇ ਵਡਿਆਈ ਕਰਾਂਗੇ ਜਿਹੜੇ ਸ਼ਾਂਤ ਚਿੱਤ ਸੰਤ ਆ ਉਹਨਾਂ ਦੀ ਪ੍ਰਸੰਸਾ ਕਹੀਏ ਮਹਿਮਾ ਕਰਾਂਗੇ ਕੀਰਤੀ ਕਰਾਂਗੇ ਅਤੇ ਪ੍ਰਸੰਸਾ ਕਹੀਏ ਵਡਿਆਈ ਕਰਾਂਗੇ। ਦੁਰਜਨ ਕੀ ਨਿੰਦਾ ਕਰਹਿ ਫਿਰ ਦੁਰਜਨ ਦੁਰਜਨ ਨਾਮ ਹੁੰਦਾ ਭੈੜੇ ਮਨੁੱਖਾਂ ਦਾ ਦੁਰ ਨਾਮ ਦਾ ਖੋਟੇ ਦਾ ਖੋਟੇ ਜਨਾਂ ਦੀ ਜਿਹੜੀ ਨਿੰਦਾ ਉਹ ਕਰਹਿ ਕਹੀਏ ਕਰਾਂਗੇ। ਕਹਿ ਸਲੋਕ ਖੱਟ ਬਿੰਸ ਕਹਿੰਦੇ ਖੱਟ ਗਈਏ ਛੇਦ ਬਿੰਸ ਦੇ ਵੀਹ ਛੇ ਛੱਬੀ ਸਲੋਕ ਕਹਿ ਕਹੀਏ ਕਹਿ ਕੇ ਆ ਕੇ ਛੱਬੀ ਸਲੋਕਾਂ ਦੇ ਵਿੱਚ ਛੱਬੀ ਸਲੋਕ ਕਹਿ ਕੇ ਆ ਕੇ ਖੋਟੇ ਪੁਰਸ਼ਾਂ ਦੀ ਨਿੰਦਿਆ ਜਿਹੜੀ ਹੈ ਕਹਿੰਦੇ ਜੀ ਕਰਾਂਗੇ। ਜਿਹੜੇ ਕਹਿਣ ਕੁੱਖ ਨਹੀਂ ਸਮਝਦੇ ਨਾ ਮਾੜੇ ਉਹਨਾਂ ਦੀ ਕਹਿੰਦੇ ਨਿੰਦਿਆ ਕਰਾਂਗੇ ਸੰਤਾਂ ਦੀ ਜਿਹੜੀ ਆ ਉਹ ਮਹਿਮਾ ਕਰਾਂਗੇ। ਸਵਈਆ ਪਰ ਕਾਵ ਸਦੋਖ ਅਦੋਖ ਪਨੇ ਹੁਣ ਸਭ ਤੋਂ ਪਹਿਲਾਂ ਦੇ ਸੰਤਾਂ ਦੀ ਜਿਹੜੀ ਸਿਫਤ ਸਲਾਂਘਾ ਆ ਇਸ ਦੋਹਰੇ ਵਿੱਚ ਕਰਨ ਇਸ ਸਵਈਏ ਵਿੱਚ ਕਰਨ ਪਰ ਕਾਵ ਸਦੋਖ ਅਦੋਖ ਪਨੇ ਪਾਰ ਕਹੀਏ ਦੂਜੇ ਬਗਾਨੇ ਬਗਾਨੇ ਦੂਜੇ ਦੀ ਕਵਿਤਾ ਵਿੱਚ ਭਾਵੇਂ ਕਹਿੰਦੇ ਹੈ ਕਿ ਦੋਖ ਹੋਵੇ ਦੋਸ਼ ਹੋਵੇ ਆ ਦੋਖ ਭਾਵੇਂ ਫਿਰ ਵੀ ਸੰਤ ਜਿਹੜੇ ਆ ਉਸ ਨੂੰ ਗੁਣਾ ਵਾਲੀ ਚੰਗੀ ਆਖਦੇ ਹਨ ਕੱਟ ਵਾਗ ਕਹੇ ਨਾ ਪ੍ਰਮਤ ਸਹੇ ਅਤੇ ਦੂਸਰੇ ਦੇ ਜਿਹੜੇ ਕੱਟ ਕਹੀਏ ਕੌੜੇ ਆ ਬਚਨ ਹਾਂਜੀ ਕੌੜੇ ਵਾਕ ਆ ਕੌੜੇ ਬਚਨ ਆ ਦੂਸਰੇ ਦੇ ਕੌੜੇ ਆਖੇ ਹੋਏ ਬੋਲਾਂ ਨੂੰ ਸਾਰ ਲੈਂਦੇ ਹਨ ਪਰ ਕਟਵਾ ਕਹੇ ਨਾ ਪ੍ਰੰਤ ਸਹੇ। ਕੌੜੇ ਆਖੇ ਬੋਲਣ ਸਾਰ ਲੈਂਦੇ ਪਰ ਕਿਸੇ ਨੂੰ ਮਾੜੇ ਬੋਲ ਨਹੀਂ ਆਖਦੇ। ਠੀਕ ਹੈ ਜੀ। ਪ੍ਰੰਤ ਸਹੇ ਕਹੀਏ ਵੀ ਪ੍ਰੰਤੂ ਫਿਰ ਵੀ ਉਹ ਸਹੇ ਕਹੀਏ ਸਹਾਰ ਲੈਂਦੇ। ਕੱਟ ਵਾਕ ਕਹੇ ਨਾ, ਕੌੜੇ ਵਾਕ ਕਿਸੇ ਨੂੰ ਕਹਿੰਦੇ ਨਹੀਂ ਹੈ, ਪਰੰਤੂ ਫਿਰ ਵੀ ਜੇ ਕੋਈ ਇਹਨਾਂ ਨੂੰ ਕਹੇ ਤਾਂ ਉਹ ਸਹੇ ਗਈਏ ਸਹਾਰ ਲੈਂਦੇ। ਇਹ ਸੰਤਾਂ ਦੇ ਲੱਛਣ। ਪਰ ਕਾਵ ਸਦੋਖ ਅਦੋਖ ਬਣ। ਸੰਤ ਜਿਨ੍ਹਾਂ ਦੀ ਮਹਿਮਾ ਕਥਨ ਕਰਦੇ ਹੋਏ ਕਹਿੰਦੇ ਆ ਕਿ ਉਹਨਾਂ ਮਹਾਤਮਾ ਸੰਤਾਂ ਦਾ ਤਾਂ ਐਸਾ ਜੀਵਨ ਹੁੰਦਾ, ਸੁਭਾਅ ਹੁੰਦਾ ਕਿ ਉਹ ਪਰ ਕਹੀਏ ਪਰਾਏ ਦੀ ਜਿਹੜੀ ਕਾਵ ਰਚਨਾ ਨਾ, ਕਵਿਤਾ ਲਿਖੀ ਹੋਈ, ਬੋਲੀ ਹੋਈ, ਕਥਨ ਕੀਤੀ ਹੋਈ, ਉਹਦੇ 'ਚ ਭਾਵੇਂ ਦੋਖ ਵੀ ਹੋਣ, ਦੋਸ਼ ਹੋਣ, ਭਾਵ ਉਹਨਾਂ ਦੀ ਕਵਿਤਾ ਜਿਹੜੀ ਉਹ ਸਾ ਨਾਮ ਸਹਿਤ ਦਾ, ਦੋਖ ਨਾਮ ਦੋਸ਼ਾਂ ਦਾ, ਦੋਸ਼ਾਂ ਦੀ ਸਹਿਤ ਹੀ ਹੋਵੇ, ਗੁਣਾਵਾਂ ਦੀ ਸਹਿਤ ਵੀ ਹੋਵੇ, ਫਿਰ ਹੀ ਉਸਨੂੰ ਕਹਿੰਦੇ ਆ ਦੋਖ ਭਣੇ। ਦੋਸ਼ ਤੋਂ ਗੁਨਾਹ ਤੋਂ ਆ ਕਹੀਏ ਰਹਿਤ ਹੀ ਭਣੇ ਕਹੀਏ ਭਣਦੇ ਹੈ, ਕਥਨ ਕਰਦੇ ਹਨ, ਕਿਉਂਕਿ ਉਹ ਸੋਚਦੇ ਹਨ ਕਿ ਜਿਸ ਵਿੱਚ ਕਵੀ ਨੇ ਇਹ ਕਵਿਤਾ ਵਿਚਾਰੇ ਨੇ ਬੜੀ ਮਿਹਨਤ ਨਾਲ ਲਿਖੀ ਹੈ, ਜੇਕਰ ਕੋਈ ਉਣਤਾਈ ਰਹਿ ਗਈ ਹੈ ਤਾਂ ਕੋਈ ਗੱਲ ਨਹੀਂ, ਕਿਉਂਕਿ ਇਸ ਸੰਸਾਰ ਵਿੱਚ ਸਾਰੇ ਜੀਵ ਭੁੱਲਣ ਹਾਰੇ ਆ, ਇੱਕ ਪਰਮੇਸ਼ਰ ਹੀ ਜੋ ਭੁੱਲਦਾ ਨਹੀਂ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ, ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪਣਾ ਭੁੱਲੈ, ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਾਹੀ, ਉਹ ਜਾਣਦੇ ਮਹਾਂਪੁਰਸ਼। ਹਾਂਜੀ, ਇਸ ਕਰਕੇ ਉਹ ਅਦੋਖ ਦੋਸ਼ ਤੋਂ ਰਹਿ ਜੀ ਭੰਨਦੇ ਕਥਨ ਕਰਦੇ ਕਹਿੰਦੇ ਆ, ਕਹਿੰਦੇ ਕੋਈ ਗੱਲ ਨਹੀਂ, ਦੱਸਦੇ ਹੀ ਨਹੀਂ ਹੈ ਵੀ ਇਹ 'ਚ ਦੋਸ਼ ਹੈ ਕੋਈ, ਸਗੋਂ ਮਾਣ ਸਤਿਕਾਰ ਦਾ ਕਰਦੇ। ਜੇਕਰ ਸੋਚਦੇ ਆ ਵੀ ਜੇਕਰ ਅਸੀਂ ਉਸਦੀ ਕਵਿਤਾ ਵਿੱਚ ਦੂਸ਼ਣ ਕਥਨ ਕਰ ਦਿੱਤਾ ਤਾਂ ਕਿਤੇ ਉਸ ਕਵੀ ਦਾ ਚਿੱਤ ਦੁਖੀ ਨਾ ਹੋ ਜਾਵੇ। ਠੀਕ ਹੈ ਜੀ। ਇਸ ਕਰਕੇ ਉਹ ਮਾੜਾ ਨਹੀਂ ਕਹਿੰਦੇ। ਪਰ ਕਾਵਿ ਦੀ ਥਾਂ ਜਿੱਥੇ ਕਾਵਿ ਪਾਠ, ਇੱਥੇ ਦੂਸਰਾ ਪਾਠ ਵਾਕ ਵੀ ਆ, ਵਾਕ ਵੀ ਹੈ, ਕਾਵਿ ਮੁੱਖ ਪਾਠ ਆ, ਦੂਸਰਾ ਪਾਠ ਆ ਵਾਕ। ਇਹ ਜਿਸ ਦਾ ਅਰਥ ਇਹ ਫਿਰ ਬਣੂਗਾ ਵੀ ਜੇਕਰ ਕਿਸੇ ਦੂਸਰੇ ਦੇ ਜਿਹੜੇ ਵਾਕ ਆ ਨਾ, ਕਾਵਿ ਵਾਕ ਪਰ ਵਾਕ, ਉਹ ਜਿਹੜੇ ਬਚਨ ਆ ਉਹਨਾਂ ਦੇ, ਵਾਕ ਨਾਮ ਬਚਨ ਦਾ ਹੁੰਦਾ, ਪਰ ਅੱਜ ਦੇ ਜਿਹੜੇ ਬਚਨ ਆ ਉਹ ਦੋਸ਼ਾਂ ਦੇ ਸਦੋਹ ਕਹੀਏ ਦੋਸ਼ਾਂ ਦੇ ਸਹਿਤ ਵੀ ਹੋਣ, ਉਹਨਾਂ ਨੂੰ ਸੰਤ ਜਨ ਫਿਰ ਵੀ ਜਿਹੜੇ ਦੋਸ਼ਾਂ ਤੋਂ ਰਹਿਤ ਹੀ ਭਣੇ ਕਹੀ ਕਥਨ ਕਰਦੇ, ਅਦੋਖ ਕਹੀਏ ਦੋਸ਼ ਤੋਂ ਰਹਿ, ਦੋਸ਼ਾਂ ਤੋਂ ਰਹਿਤ ਹੀ ਕਥਨ ਕਰਦੇ। ਠੀਕ ਹੈ ਜੀ। ਕੁਝ ਵਿੱਚ ਕੋਈ ਕਰਦੇ ਨਹੀਂ, ਮਾੜਾ ਨਹੀਂ ਕਹਿੰਦੇ। ਜੇ ਉਹ ਪਰਾਇਆ ਬੰਦਾ ਬੁਰਾ ਭਲਾ ਉਹਨਾਂ ਨੂੰ ਕਹਿ ਵੀ ਦੇਵੇ, ਦੋਸ਼ਾਂ ਦੇ ਸਹਿਤ ਵੀ ਬੋਲ ਦੇਵੇ ਇਹਨਾਂ ਅੱਗੇ, ਅਤੇ ਉਹਦੇ ਬਚਨਾਂ ਨੂੰ ਕਹਿੰਦੇ ਅਦੋਖ ਹੀ ਉਹ ਭੰਨਦੇ ਆ, ਪੰਡਿਤ ਹਰਦਿਆਲ ਜੀ ਸੰਤਾਂ ਦੀ ਮਹਿਮਾ ਦੱਸਦੇ ਹੋਏ ਕਹਿੰਦੇ ਕੱਟ ਵਾਕ ਕਹੇ ਨਾ। ਫਿਰ ਸੰਤ ਜਾਨ ਕਿਸੇ ਨੂੰ ਕਦੇ ਵੀ ਕੱਟ ਗਈ, ਜਿਹੜੇ ਕੌੜੇ ਵਾਕ ਆ ਬਚਨ ਆ ਉਹ ਕਹੇ ਨਾ, ਕਹਿੰਦੇ ਨਹੀਂ ਹਨ, ਬਚਨ ਮਾੜੇ ਕਿਸੇ ਨੂੰ ਕਹਿੰਦੇ ਨਹੀਂ। ਹਾਂ, ਉਹਨਾਂ ਦੀ ਇਹ ਖੂਬੀ ਹੈ ਪ੍ਰੰਤ ਸਹਿ, ਪ੍ਰੰਤ ਕਹੀਏ ਪ੍ਰੰਤੂ, ਸਹੇ ਕਹੀਏ ਆਪ ਜਿਹੜੇ ਆ, ਸਹੇ ਕਹੀਏ ਸਹਾਰ ਲੈਂਦੇ ਆ। ਭਾਵ ਜੇਕਰ ਉਹਨਾਂ ਸੰਤ ਜਨਾਂ ਨੂੰ ਕੋਈ ਬੁਰਾ ਮੰਦਾ ਬੋਲ ਬੋਲੇ ਤਾਂ ਉਸਨੂੰ ਅੱਗੋਂ ਸ਼ਰਾਬ ਨਹੀਂ ਦਿੰਦੇ, ਸਗੋਂ ਉਸਦੇ ਕੌੜੇ ਬਚਨ ਨੂੰ ਸਹਾਰ ਲੈਂਦੇ। ਇੱਦਾਂ ਵੀ ਬਣਦਾ ਕੱਟ ਵਾ ਕਹੇ ਨਾ, ਕੌੜੇ ਬਚਨ ਕਹਿੰਦੇ ਨਹੀਂ ਕਿਸੇ ਨੂੰ, ਪ੍ਰੰਤ ਸਹੇ, ਪ੍ਰੰਤੂ ਦੂਸਰੇ ਲੋਕਾਂ ਨੂੰ ਜ਼ਰੂਰ ਸਹਾਰਦੇ। ਲੋਕ ਕਹਿੰਦੇ ਆ ਗਿਆ ਸਾਧ, ਇਹਨੇ ਪਖੰਡ ਫੜਿਆ, ਜੋ ਚੁੱਪ ਕੀਤਾ ਰਹੇ ਕਹਿੰਦੇ ਨੂੰ ਪਗੜੋ ਕਰਨੀ ਹੈਗੀ, ਜੋ ਸੰਤ ਸਾਧ ਬੋਲੇ ਕਹਿੰਦੇ ਬਗ ਬਗ ਬੜਾ ਕਰਦਾ, ਅਤੇ ਜੇ ਇੱਕ ਥਾਂ ਬੈਠਾ ਰਹੇ ਕਹਿੰਦੇ ਵੇਖੋ ਸੰਤ ਦਾ ਫਰਜ਼ ਹੀ ਵੀ ਚੱਕਰਵਰਤੀ ਰਹਿੰਦਾ ਪ੍ਰਚਾਰ ਕਰਦਾ, ਇਹ ਤਾਂ ਇੱਕ ਥਾਂ ਡੇਰਾ ਜਮਾਲ ਸੰਤ ਕਾਹਦਾ ਸਾਧੂ ਕਾਹਦਾ, ਅਤੇ ਜੇ ਤੁਰ ਪਏ ਕਹਿੰਦੇ ਲੈ ਨੂੰ ਇੱਥੇ ਪਿੰਡ 'ਚ ਮਿਲਦਾ ਕੱਖ ਨਹੀਂ, ਇਹ ਸਾਰੇ ਪਿੰਡ 'ਚ ਸਵਾਹ ਪਾ ਕੇ ਜਲਾ ਗਿਆ। ਇਸ ਤਰ੍ਹਾਂ ਪ੍ਰੰਤੂ ਸਹੇ, ਪ੍ਰੰਤੂ ਕੌੜੇ ਵਾਗ ਕਿਸੇ ਨੂੰ ਕਹਿੰਦੇ ਨਹੀਂ ਹੈ, ਪਰੰਤੂ ਸਹਾਇ ਸਹਾਰਦੇ ਜ਼ਰੂਰ ਹੈ। ਆਪਣੇ ਗੁਣ ਔਗੁਣ ਤਿਉਂ ਭਰ ਕੇ ਤਿਰ ਸੰਤ ਜਨ ਕੈਸੇ ਹੁੰਦੇ ਆ, ਉਹ ਆਪਣੇ ਕਈ ਆਪਣੇ ਜਿਹੜੇ ਆਪਣੇ ਆਪ ਦੇ ਗੁਣੇ ਆ ਔਗੁਣ ਤਿਉਂ ਭਰ ਕੇ, ਅਤੇ ਔਗੁਣ ਤਿਉਂ ਵੀ ਤਿਵੇਂ ਪਰ ਕਹੀਏ ਪਰਾਏ ਕੇ ਦੇ ਕਹੀਏ ਦੇ ਗੁਣ ਅਤੇ ਔਗੁਣ ਚੌਹੋਂ ਮੈਂ ਚੌਹੋਂ ਮੋਹ ਦੋ ਕਹੇ ਦੋ ਕਵੀ ਨਾ ਕਹੇ ਚੌਹੋਂ ਮੋਹ ਦੋ ਕਹੇ ਦੋ ਕਵੀ ਨਾ ਕਹੇ ਆਪਣੇ ਗੁਣ ਔਗੁਣ ਤਿਉਂ ਭਰ ਕੇ। ਠੀਕ ਆ ਜੀ, ਆਪਣੇ ਜਿਹੜੇ ਗੁਣ ਆ ਹਾਂਜੀ ਚੰਗੇ ਕੰਮ ਆ, ਅਤੇ ਔਗਣ ਮਾੜੇ ਕੰਮ ਗੁਨਾਹ ਐਬ ਦੋਸ਼ ਗਲਤੀਆਂ ਭੁੱਲਾਂ ਕੁਝ ਵੀ ਲਾੜ ਵਰਤ ਕੁਝ ਵੀ ਬਣ ਜਾਂਦਾ ਆ। ਕਹਿੰਦੇ ਆ ਵੀ ਆਪਣੇ ਗੁਣ ਜਿਹੜੇ ਆਪਣੇ ਆਪ ਦੇ ਗੁਣ ਅਤੇ ਔਗਣ ਤਿਉਂ ਪਰ ਗਏ, ਤਿਵੇਂ ਕਹਿੰਦੇ ਜਿਹੜੇ ਪਰਾਏ ਦੇ ਔਗੁਣ ਗੁਨਾਹ ਮਾੜੇ ਕੰਮ ਭੁੱਲਾਂ ਗਲਤੀਆਂ ਦੋਸ਼ ਆ ਚਾਹੋਂ ਮੈਂ ਚਾਹੋਂ ਮੂੰਹ ਦੋ ਕਹੇ ਇਹਨਾਂ ਚਾਹੋਂ ਕਹੀਏ ਚਾਹੋਂ ਮੂੰਹ ਕਹੀਏ ਵਿੱਚੋਂ ਦੋ ਕਹੀਏ ਦੋ ਤਾਂ ਕਹੇ ਕਹੀਏ ਕਹਿੰਦੇ ਹਨ ਪਰ ਦੋ ਕਵੀ ਨਾ ਕਹੇ, ਪਰ ਦੋ ਜਿਹੜੇ ਕਵੀ ਕਹੀਏ ਕਦੇ ਵੀ ਨਹੀਂ ਕਹੇ ਕਹੀਏ ਕਹਿੰਦੇ ਕਥਨ ਨਹੀਂ ਕਰਦੇ। ਭਾਵ ਆਪਣੇ ਗੁਣ ਅਤੇ ਬੁਰਾਈ ਦੇ ਔਗੁਣ ਇਹ ਦੋ ਜਿਹੜੇ ਆ ਵਚਨ ਸੰਤ ਜਨ ਕਦੇ ਵੀ ਨਹੀਂ ਆਪਣੇ ਮੁੱਖੋਂ ਕਹਿੰਦੇ। ਫਿਰ ਜੋ ਆਪਣੇ ਵਿੱਚ ਔਗਣ ਆ ਉਹ ਪ੍ਰਗਟ ਕਰਦੇ ਹਨ ਅਤੇ ਦੂਸਰਿਆਂ ਦੇ ਗੁਣ ਕਥਨ ਕਰਦੇ ਹਨ। ਇਸ ਪ੍ਰਕਾਰ ਆਪਣੇ ਗੁਣ ਅਤੇ ਪਰਾਏ ਦੇ ਔਗਣ ਇਹ ਦੋ ਕਦੇ ਪ੍ਰਗਟ ਨਹੀਂ ਕਰਦੇ ਅਤੇ ਆਪਣੇ ਔਗਣ ਅਤੇ ਪਰਾਏ ਦੇ ਗੁਣ ਇਹ ਦੋ ਕਹਿੰਦੇ ਹਨ। ਆਪਣੇ ਨੂੰ ਮਤਲਬ ਇਹੀ ਕਹਿੰਦੇ ਹਾਂ ਹਮ ਔਗੁਣ ਭਰੇ ਇਹ ਗੁਣ ਨਾ ਹੀ, ਇਹੀ ਕਹਿੰਦੇ ਆ ਕਿ ਹਮ ਤਜ ਜਿਵੇਂ ਭਗਤ ਜੀ ਦਾ ਵਚਨ ਆਉਂਦਾ ਹਮ ਨਹੀਂ ਚੰਗੇ, ਗੁਰੂ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਠੀਕ ਹੈ ਜੀ, ਇਸ ਤਰ੍ਹਾਂ ਦਾ ਸੰਤਾਂ ਦਾ ਸੁਭਾਅ ਹੁੰਦਾ ਵਾ ਵੀ ਉਹ ਦੋ ਵਚਨ ਤਾਂ ਕਹਿੰਦੇ ਆ ਕਿ ਆਪਣੇ ਗੁਣ ਤਿਵੇਂ ਦੂਜੇ ਦੇ ਦੋਸ਼ ਦੋ ਕਹਿੰਦੇ ਦੋ ਨਹੀਂ ਕਹਿੰਦੇ। ਠੀਕ ਹੈ ਜੀ, ਆ ਕੀ ਵੀ ਆਪਣੇ ਚੰਗੇ ਗੁਣ ਅਤੇ ਦੂਜੇ ਦੇ ਮਾੜੇ ਗੁਣ ਇਹ ਦੋ ਕਦੀ ਨਹੀਂ ਕਹਿੰਦੇ, ਆਪਣੀ ਵਡਿਆਈ ਨਹੀਂ ਕਰਦੇ ਦੂਜੇ ਦੀ ਬਦਖੋਈ ਨਹੀਂ ਕਰਦੇ। ਫਿਰ ਆਪਣੇ ਗੁਣਾ ਐਬ ਦੋਸ਼ ਗੁਣਾ ਭੁੱਲਾਂ ਗਲਤੀਆਂ ਉਹ ਤਾਂ ਕਹਿੰਦੇ ਆ ਅਤੇ ਦੂਜੇ ਦੇ ਚੰਗੇ ਗੁਣ ਕਹਿੰਦੇ ਆ, ਆਪਣੇ ਗੁਣਾਹ ਕਹਿੰਦੇ ਆ ਅਤੇ ਦੂਜੇ ਦੇ ਚੰਗੇ ਗੁਣ ਖੂਬੀਆਂ ਕਹਿੰਦੇ ਆ। ਠੀਕ ਹੈ ਨੀ, ਸੂਰਜ ਪ੍ਰਕਾਸ਼ ਵੀ ਆਉਂਦਾ ਆਪਣੋ ਜਸ ਪਰ ਨਿੰਦ ਨਾ ਕਹੇ, ਆਪਣਾ ਜਸ ਕਦੀ ਨਹੀਂ ਕਹਿਣਾ ਚਾਹੀਦਾ, ਆਪਣੀ ਵਡਿਆਈ ਨਹੀਂ ਕਰਨੀ ਚਾਹੀਦੀ, ਪਰ ਆਏ ਦੀ ਨਿੰਦਾ ਨਾ ਕਹੇ ਕਦੇ ਕਹੇ ਤਾਂ ਇਸ 'ਤੇ ਵੀ ਅਗਲ ਹੈ। ਜੇ ਕਹੇ ਵੀ ਆਪਣਾ ਜਸ ਕਵੇ ਅਤੇ ਪਰਾਏ ਦੀ ਨਿੰਦਾ ਕਹੇ ਕਹਿੰਦੇ ਇਸ ਕਹਿਣ ਦੇ ਨਾਲ ਜਿਹੜਾ ਵਾ ਪਾਪ ਉਹ ਲੈਂਦਾ, ਪਾਪ ਹੀ ਫਿਰ ਖੱਟਦਾ। ਆਪਣੇ ਗੁਣ ਅਤੇ ਦੂਸਰੇ ਦੇ ਔਗੁਣ ਜਿਹੜੇ ਆ ਇਹ ਸੰਤ ਜਾਣ ਕਦੀ ਨਹੀਂ ਕਹਿੰਦੇ, ਆਪਣੇ ਔਗੁਣ ਹਮੇਸ਼ਾ ਕਹਿੰਦੇ ਅਤੇ ਦੂਸਰੇ ਦੇ ਗੁਣ ਹਮੇਸ਼ਾ ਕਹਿੰਦੇ। ਇਹ ਪਾ ਕੇ ਚਾਰ ਚੀਜ਼ਾਂ ਆਉਂਦੀਆਂ, ਚੌਹਾਂ ਵਿੱਚ ਦੋ ਕਹਿੰਦੇ ਦੋ ਨਹੀਂ ਕਹਿੰਦੇ, ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਉਹ ਆਪ ਜੀ ਨੂੰ ਵਿਸਥਾਰ ਨਾਲ ਦੱਸ ਹੀ ਦਿੱਤਾ। ਚਿੱਤ ਕੋ ਚਿੱਤ ਚੇਤ ਚਿੱਤ ਭਇਓ। ਹੁਣ ਇੱਥੇ ਬੜਾ ਖੁਲਾਸੇ ਵਾਲਾ ਅਰਥ ਆ, ਜਿਹੜੇ ਲੋਕ ਅਣਜਾਣ ਕੋਈ ਪੜ੍ਹੇ ਲਿਖੇ ਨਹੀਂ ਸੰਪਰਦਾਇ ਕਹਿੰਦੇ ਵੀ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੁੰਦਾ। ਅੱਜ ਕੱਲ੍ਹ ਦੇ ਚੁੰਚ ਗਿਆਨੀ ਜਿਹੜੇ ਤਿਆਰ ਹੋਏ ਨਾ ਨਵੇਂ, ਜਿਨ੍ਹਾਂ ਨੇ ਕਾਲਜਾਂ ਵਿੱਚੋਂ ਬੜੀਆਂ ਨਾ ਗਿਆਨੀ ਪੁਣੇ ਕੀਤੇ ਸਰਟੀਫਿਕੇਟ ਦੇ ਲਈ ਫਿਰਦੇ, ਨਾ ਅਨੁਭਵ ਹੈਗਾ ਨਾ ਗੁਰੂ 'ਤੇ ਭਰੋਸਾ ਹੀ ਹੈਗਾ, ਬਸ ਉੱਦਾਂ ਹੀ ਪੱਗ ਜਿਹੀ ਬੰਨੀ ਹੁੰਦੀ ਉਹਨਾਂ ਨੇ ਠੋਕ ਠਾਕ ਕੇ। ਉਹਨਾਂ ਲੋਕਾਂ ਦੇ ਵਚਨ ਆ ਕਹਿੰਦੇ ਵੀ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੁੰਦਾ। ਹੁਣ ਵੇਖੋ ਇੱਥੇ ਚਿੱਤ 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 ਤਿੰਨ ਸ਼ਬਦ ਹੈ ਇੱਕ ਹੀ ਤੁਕ ਦੇ ਵਿੱਚ। ਇਹ ਪੰਡਿਤ ਹਰਦਿਆਲ ਜੀ ਦੀ ਵਿਦਵਤਾ ਵੀ ਹੈ ਅਤੇ ਬਹੁਤ ਵੱਡੇ ਖੁਲਾਸਾ ਵੀ ਹੈ ਅਤੇ ਸਾਨੂੰ ਲੋਕਾਂ ਨੂੰ ਇੱਕ ਸਮਝ ਵੀ ਹੈ। ਦੇਖੋ ਪਹਿਲੇ ਜਿਹੜਾ ਚੇਤ ਆ ਉਹਦਾ ਅਰਥ ਹੈ ਚੇਤਨ, ਇੱਕ ਚਿੱਤ ਦਾ ਅਰਥ ਹੈ ਮਨ, ਇੱਕ ਚਿੱਤ ਦਾ ਅਰਥ ਹੈ ਚੇਤਨ। ਆ ਦੋਵਾਂ ਦਾ ਚੇਤਨ ਅਤੇ ਇੱਕ ਦਾ ਅਰਥ ਮਨ ਜਾਂ ਚੇਤ ਲਾਲ। ਚਿੱਤ ਕੋ ਚਿੱਤ ਚੇਤਤ ਚਿੱਤ ਪਇਓ, ਭਾਵੇਂ ਮਹਾਤਮਾ ਜਨ ਕਹਿੰਦੇ ਚਿੱਤ ਕਹੀਏ ਚੇਤਨ ਪਰਮਾਤਮਾ ਦਾ, ਪਰਮਾਤਮਾ ਕੋ ਪਰਮਾ ਕੋ ਦਾ ਸਾਨੂੰ ਪਰਮਾਤਮਾ ਨੂੰ, ਚਿੱਤ ਕਹੀਏ ਮਨ ਦੇ ਵਿੱਚ, ਚੇਤਤ ਕਹੀਏ ਸਿਮਰ ਸਿਮਰ ਕੇ, ਚਿੱਤ ਕਹੀਏ ਚੇਤਨ ਭਾਵ ਪਰਮਾਤਮਾ ਦਾ ਸਰੂਪ ਹੀ ਭਇਓ ਕੀਏ ਹੋ ਗਏ ਹਨ। ਵਿਸ਼ਿਓ ਦੇ ਪ੍ਰੰਤ ਡਰੰਤ ਰਹੇ, ਭਾਵ ਪਰਮਾਤਮਾ ਦੇ ਸੰਤ ਜਨਾਂ ਵਿੱਚ ਕੋਈ ਭੇਦ ਨਹੀਂ ਰਿਹਾ। ਹਰ ਜਨ ਪ੍ਰਭ ਰਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ। ਠੀਕ ਆ ਜੀ, ਜੇ ਪਾਵਨ ਦੀ ਅਵਸਥਾ ਇੱਦਾਂ ਜੀ ਸੰਤਾਂ ਦੀ, ਹਰ ਕਾ ਸੇਵਕ ਸੋ ਹਾਰ ਹੀ ਜਿਹਾ। ਅਤੇ ਹਰ ਹਰ ਜਨ ਦੀ ਏਕ ਹੈ, ਫਰਕ ਨਹੀਂ ਰਹਿੰਦਾ। ਵਿਸ਼ਿਓ ਤੇ ਪ੍ਰੰਤ ਡਰੰਤ ਰਹੇ, ਪ੍ਰੰਤ ਕਹੀਏ ਪ੍ਰੰਤੂ ਭਾਵ ਫੇਰ ਵੀ ਸੰਤ ਜਨ ਜਿਹੜੇ ਹੈ ਉਹ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜੇ ਗਿਆਨ ਇੰਦਰੀਆਂ ਜਿਹੜੇ ਪੰਜੇ ਵਿਸ਼ੇ ਹੈ ਨਾ, ਇਹਨਾਂ ਵਿਸ਼ਿਆਂ ਤੋਂ ਤੇ ਕਹੀਏ ਤੋਂ ਜਿਹੜੇ ਡਰੰਤ ਕਹੀਏ ਡਰਦੇ ਰਹੇ ਕਹੀਏ ਰਹਿੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹਨਾਂ ਵਿਸ਼ਿਆਂ ਵਿੱਚ ਲੱਗਣ ਕਰਕੇ ਬੋਧ ਗਿਆਨ ਕਮਜ਼ੋਰ ਹੋ ਜਾਂਦਾ ਅਤੇ ਸ੍ਰੇਸ਼ਟ ਆਚਾਰ ਸ੍ਰੇਸ਼ਟ ਆਚਰਣ ਆਚ ਨੂੰ ਵੀ ਕਲੰਕ ਲੱਗ ਜਾਂਦਾ, ਕਿਉਂਕਿ ਜਦੋਂ ਮਾਣ ਕੀਤਾ ਤਾਂ ਉਦੋਂ ਡੁੱਬ ਜਾਈਦਾ। ਸਰਿੰਗੀ ਰਿਸ਼ੀ ਵਰਗੇ ਜਿਨ੍ਹਾਂ ਨੇ ਕੁਝ ਵੇਖਿਆ ਨਹੀਂ ਸੀ ਇਸਤਰੀ ਜਾਤ ਨੂੰ ਵੀ, ਉਹ ਵੀ ਡੋਲ ਗਏ ਸਨ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਵੀ ਆ, ਸਿੱਖ ਕਿੰਨਾ ਵੀ ਕਮਾਈ ਵਾਲਾ ਹੋ ਜਾਏ ਸਵਾਸਾਂ ਨੂੰ ਤਿਆਗਣ ਤੱਕ ਕਦੀ ਮਾਣ ਨਾ ਕਰੇ ਵੀ ਮੈਂ ਵਿਸ਼ੇ ਨੂੰ ਜਿੱਤ ਲਿਆ। ਵਿਸ਼ਾ ਸਰੀਰ ਦੇ ਅੰਤ ਹੋਣ ਦੇ ਹੀ ਫੁਰ ਸਕਦਾ ਹੈ, ਮਾਣ ਕਦੀ ਨਹੀਂ ਕਰਨਾ। ਕਿਉਂਕਿ ਇੱਕ ਸੰਤ ਨੇ ਮਾਣ ਨਹੀਂ ਸੀ ਕੀਤਾ, ਸ਼ਿਖਾ ਦੇ ਚੜ੍ਹ ਕੇ ਬੇਸਵਨ ਸਦਕੇ ਹੀ ਬੁਲਾਇਆ ਸੀ ਅਤੇ ਕਿਹਾ ਸੀ ਵੀ ਅੱਜ ਮੇਰੀ ਦਾੜੀ ਜਿਹੜੀ ਹੈ ਉਹ ਚਿੱਟੀ ਆ ਤੇਰੇ ਕੁੱਤੇ ਦੀ ਪੂਛ ਨਾਲੋਂ, ਮਾਣ ਨਹੀਂ ਕਦੀ ਕਰਨਾ। ਚਿੱਤ ਕੋ ਚਿੱਤ ਚੇਤਤ ਚਿੱਤ ਭਇਓ। ਹਾਂਜੀ, ਪਹਿਲੇ ਚਿੱਤ ਦਾ ਅਰਥ ਕੀ ਲੱਗਣਾ ਹੈ, ਚੇਤਨ ਭਾਵ ਪਰਮਾਤਮਾ। ਦੂਜੇ ਚਿੱਤ ਦਾ ਅਰਥ ਲਾਉਣਾ ਦਿਲ ਜਾਂ ਅੰਤਕਰਨ ਜਾਂ ਚਿੱਤ, ਚਿੱਤ ਕਹਿ ਲਓ ਮਨ ਕਹਿ ਲਓ ਦਿਲ ਕਹਿ ਲਓ ਅੰਤਕਰਨ ਕਹਿ ਲਓ, ਇਹ ਕੀ ਗੱਲ ਹੈ। ਚਿੱਤ ਦਾ ਅਰਥ ਕਰਨਾ ਚਿੰਤਨ ਕਰਦੇ ਹਾਂ, ਚੇਤੇ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ। ਹਾਂਜੀ, ਚਿੱਤ ਭਇਓ, ਚੇਤਨ ਹੀ ਉਹ ਭਇਓ ਕੀ ਉਹ ਹੋ ਗਏ। ਠੀਕ ਹੈ, ਜਾਂ ਚਿੱਤ ਅਰਥ ਵੀ ਚੇਤਨ ਜਾਂ ਚਿੱਤ ਕਹੀਏ ਰੂਪ, ਸਰੂਪ ਵੀ ਕਹਿ ਲਓ ਰੂਪ ਵੀ ਕਹਿ ਲਓ, ਵੀ ਪਰਮੇਸ਼ਰ ਨੂੰ ਚਿੱਤ ਵਿੱਚ ਚਿਰਤ ਕੇ ਚਿੰਤਨ ਕਰਦਿਆਂ ਚੇਤਦਿਆਂ ਚੇਤਦਿਆਂ ਉਹਦਾ ਹੀ ਰੂਪ ਚਿੱਤ ਕਹੀਏ ਰੂਪ ਭਇਓ ਕੀ ਉਹ ਹੋ ਗਏ ਹੈ। ਹਾਂਜੀ, ਜੇ ਕਵੀ ਸੰਤ ਬਹੁ ਵੱਜ ਕੇ ਬਲਾਉਣਾ ਇੱਥੇ ਇੱਕ ਨਹੀਂ ਲਾਉਣਾ ਵੀ ਹੋ ਗਿਆ ਹੋ ਗਏ ਹੈ। ਵਿਸ਼ਿਆਂ ਦੇ ਪ੍ਰੰਤ ਡਰੰਤ ਰਹੇ, ਵਿਸ਼ਿਆਂ ਤੋਂ ਫਿਰ ਹੀ ਉਹ ਡਰਦੇ ਰਹਿੰਦੇ ਹੈ। ਹਿਰਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦੇ ਕਰਦਿਆਂ ਚੇਤਨ ਦਾ ਰੂਪ ਹੀ ਭਾਵੇਂ ਸੰਤ ਹੋ ਗਏ ਆ, ਆਪਣਾ ਆਪ ਭੁੱਲ ਗਿਆ ਪਰ ਫਿਰ ਵੀ ਉਹ ਵਿਕਾਰਾਂ ਤੋਂ ਡਰਦੇ ਰਹਿੰਦੇ ਆ, ਇਹ ਇੱਥੇ ਦੱਸਿਆ ਹੈ। ਚਿੱਤ ਕੋ ਕਹੀਏ ਪਰਮੇਸ਼ਰ ਨੂੰ ਪਰਮਾਤਮਾ ਨੂੰ, ਚੇਤਨ ਨੂੰ ਚਿੱਤ ਵਿੱਚ ਚੇਤਤ ਕਹੀਏ ਚੇਤਦੇ ਹਾਂ, ਸਿਮਰਦੇ ਹਾਂ ਚਿੰਤਨ ਕਰਦੇ ਹਾਂ, ਚਿੱਤ ਪਈਏ ਕਹੀਏ ਚੇਤਨ ਹੀ ਉਹ ਪਇਓ ਕਹੀਏ ਹੋ ਗਏ ਹੈ, ਜਾਂ ਚਿੱਤ ਕਹੀਏ ਪਰਮਾਤਮਾ ਹੀ ਉਹ ਚੇਤਨ ਹੀ ਪਇਓ ਕਹੀਏ ਹੋ ਗਏ ਹੈ। ਉੱਥੇ ਕੋਈ ਰਹਿ ਨਹੀਂ ਗਿਆ ਮੈਂ ਤੂੰ, ਫਿਰ ਵੀ ਉਹ ਵਿਸ਼ਿਆਂ ਤੋਂ ਡਰਦੇ ਰਹਿੰਦੇ, ਸਿੱਖਿਆ ਸਾਨੂੰ ਦੇਣ ਦੀ ਇਮਾਨ ਨਹੀਂ ਕਰਨਾ। ਸ਼੍ਰਵਣਤ ਸ਼੍ਰਵਣਾਦ ਜਨੈ ਸਬੰਧਨ ਸਰਵਣ ਤੋ ਆਦਿ ਕਹੀਏ ਮੰਨਣ, ਸਰਵਣ ਕਹੀਏ ਸਰਵਣ ਕਰਨਾ, ਮੰਨਣ ਕਹੀਏ ਵਿਚਾਰ ਕਰਨਾ, ਦਿਆਸਨ ਕਹੀਏ ਅਭਿਆਸ ਕਰਨਾ, ਪੁਨਾ ਪੁਨਾ ਅਭਿਆਸ ਕਰਨਾ ਦੀ ਕਮਾਈ ਕਰਨੀ। ਅਤੇ ਸਰਵਣ ਮੰਨਣ ਅਧਿਆਸਨ ਅੱਠ ਸਾਧਨ ਉਹਦਾ ਦੇ, ਹਾਂਜੀ। ਅਤੇ ਉਹ ਤੋਂ ਲਾੜੋ ਹੋਰ ਵੀ ਆਦਿ ਕਹੀਏ ਸਰਵਣ ਮੰਨਣ ਅਧਿਆਸਨ ਤੋਂ ਆਦਿ ਕਹੀਏ ਦੈਵੀ ਗਾਉਣ, ਸ਼ੁਭ ਗਾਉਣ। ਜਨੇ ਕਹੀਏ ਉਹਨਾਂ ਨੂੰ, ਜਨੇ ਦਾ ਅਰਥ ਇੱਥੇ ਪੈਦਾ ਭਾਵ ਸ਼ੁਭ ਗੁਣਾਂ ਨੂੰ, ਸਰਵਣ ਮੰਨਣ ਅਧਿਆਸਨ ਨੂੰ ਜਿਹੜੇ ਆ ਸੰਤੋ ਦੇ ਪੈਦਾ ਕਰਦੇ ਹਨ, ਜਨੇ ਕਹੀਏ ਪੈਦਾ ਕਰਦੇ ਹਨ ਅਤੇ ਸਭ ਬੰਦ ਹਨ। ਫਿਰ ਸਾਰੇ ਜਿਹੜੇ ਬੰਦ, ਸਾਰੇ ਕਹੀਏ ਬੰਦ ਜਿਹੜੀਆਂ ਰੁਕਾਵਟਾਂ ਆ, ਹਾਂਜੀ, ਬੰਦ ਦਾ ਅਰਥ ਰੁਕਾਵਟਾਂ। ਰੁਕਾਵਟਾਂ ਪਾਉਣ ਵਾਲਾ ਕੌਣ ਹੈ? ਰੁਕਾਵਟਾਂ ਪਾਉਣ ਵਾਲੇ ਉਹ ਕਾਮ ਆ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਚੁਗਲੀ, ਵਕੀਲੀ, ਇਸ ਨੂੰ ਹਨੇ ਕਹੀਏ ਨਾਸ ਕਰਦੇ ਹਾਂ। ਸਾਰੇ ਜਿਹੜੇ ਬੰਦ ਕੇ ਰੁਕਾਵਟਾਂ ਪਾਉਣ ਵਾਲੇ ਇਹਨੂੰ ਨਾਸ ਕਰਦੇ ਆ। ਅਤੇ ਸਮ ਧਾਮ ਬਣੇ, ਸਮ ਕਹੀਏ ਸਮਾਨ, ਧਾਮ ਕਹੀਏ ਘਰ, ਅਤੇ ਬਣੇ ਕਹੀਏ ਜੰਗਲ। ਫਿਰ ਜੰਗਲ ਨੂੰ ਅਤੇ ਘਰ ਨੂੰ ਇੱਕ ਸਮਾਨ ਸਮਝਦੇ ਹਾਂ, ਜਾਂ ਧਾਮ ਕਹੀਏ ਘਰ ਨੂੰ ਜਿਹੜਾ ਬਣੇ ਕਹੀਏ ਜੰਗਲ ਦੀ ਸਾਮ ਕਹੀਏ ਸਮਾਨ ਸਮਝਦੇ ਹਾਂ। ਬੜਾ ਮੋਹ ਨੀਚੇ ਨਹੀਂ ਪੈਂਦੇ, ਪਰ ਕਾਂਤ ਚਾਹੇ ਪਰ ਫਿਰ ਵੀ ਉਹਨਾਂ ਨੂੰ ਇਕਾਂਤ ਪਸੰਦ ਹੈ। ਹਾਂਜੀ, ਕਹਿੰਦੇ ਵੀ ਘਰ ਅਤੇ ਜੰਗਲ ਨੂੰ ਇੱਕ ਸਮਾਨ ਸਮਝਦੇ ਹਾਂ, ਭਾਵ ਘਰ ਨੂੰ ਜੰਗਲ ਸਮਾਨ ਸਮਝਦੇ ਹਾਂ। ਹਾਂਜੀ, ਘਰ ਨੂੰ ਜੰਗਲ ਸਮਾਨ ਸਮਝਦਾ ਹੋਇਆ ਹੋਇਆ ਫਿਰ ਪਾਰ ਕਹੀਏ ਪਾਰ, ਫਿਰ ਵੀ ਉਹ ਕਾਂਤ ਕਹੀਏ ਜਿਹੜੀ ਕਾਂਤ ਇਕਾਂਤ ਆ, ਅਸੰਗ ਆ, ਉਸ ਵਿੱਚ ਅਕਸੰਗ ਰਹਿਣਾ, ਇਕਾਂਤ ਕਹੀਏ ਇਕੱਲੇ ਰਹਿਣਾ, ਇਹੀ ਚਾਹੇ ਕਿ ਚਾਹੁੰਦੇ ਪਸੰਦ ਕਰਦੇ ਹਨ। ਸਰਵਣ ਜਨ ਸਭ ਬੰਦ ਹਨ। ਉਹ ਸੰਤ ਜਨਾਂ ਦੀ ਕਮਾਈ ਜਾਂ ਅਰਥ ਲਾ ਲਓ ਸੰਤ ਜਨਾਂ ਦੀ ਇੰਨੀ ਕਮਾਈ ਆ, ਸਰਵਣ ਮੰਨਣ ਅਧਿਆਸ ਸ਼ੁਭ ਗੁਣਾਂ ਨੂੰ ਜਨੇ ਗਈ ਉਹ ਪੈਦਾ ਕਰ ਲੈਂਦੇ ਆ। ਅਤੇ ਸਭ ਬੰਦ ਹਨ, ਸਾਰੇ ਜਿਹੜੇ ਬੰਦ ਕੇ ਬੰਧਨ ਪਾਉਣ ਵਾਲੇ ਹਨ ਉਹ ਕੀ ਹੈ? ਮੋਹ, ਮਾਇਆ, ਮਮਤਾ, ਹਾਂਜੀ, ਇਹਨੂੰ ਹਨੇ ਕਈ ਨਾਸ ਕਰਦੇ ਆ। ਜਾਂ ਵੀ ਸਭ ਬੰਦ ਹਨ, ਸਾਰੇ ਜਿਹੜੇ ਹੈਗੇ ਨਾ ਮੋਹ, ਮਾਇਆ, ਮਮਤਾ, ਇਹ ਕੀ ਬੰਦ ਕੀ ਬੰਧਨ ਪਾਉਣ ਵਾਲੇ, ਇਹਨੂੰ ਹਨੇ ਕਈ ਨਾਸ ਕਰ ਦਿੰਦੇ ਹੈ। ਅਤੇ ਉਹ ਜਾਂ ਵੀ ਸਰਵਣ ਮੰਨਣ ਅਧਿਆਸਨ ਇਹ ਉਹਨਾਂ ਦੇ ਅੰਦਰ ਜਾਣੇ ਕਿ ਪੈਦਾ ਹੋ ਜਾਂਦਾ ਹੈ, ਜਿਸ ਕਰਕੇ ਉਹ ਸਾਰੇ ਮੋਹ, ਮਾਇਆ, ਮਮਤਾ, ਬੰਧਨ, ਹਾਂਜੀ, ਇਹਨੂੰ ਬੰਦ ਕੇ ਰੁਕਾਵਟ ਪਾ ਕੇ ਅਤੇ ਰੱਖਦੇ ਆ, ਜਿਸ ਕਰਕੇ ਉਹਨਾਂ ਦੇ ਬੰਦ ਕੀ ਬੰਧਨ ਜਿਹੜੇ ਹਨ ਕਹੀਏ ਨਾਸ ਹੋ ਜਾਂਦੇ। ਇੱਦਾਂ ਵੀ ਅਰਥ ਲੱਗ ਸਕਦਾ ਅਤੇ ਅਰਥ ਲਾ ਸਕਦੇ ਹਾਂ। ਸਮ ਧਾਮ ਬਣੇ, ਸਮ ਕਹੀਏ ਵੀ ਉਹ ਜਿਹੜਾ ਧਾਮ ਘਰ ਆ ਬਣ ਜੰਗਲ, ਉਹਨੂੰ ਇੱਕ ਸਮਾਨ ਸਮਝਦੇ ਹਾਂ। ਜੰਗਲ 'ਚ ਬੈਠ ਕਾਰਜ ਬਣ ਇੱਕ ਹੀ ਸਮਾਨ ਉਹਨਾਂ ਦੇ, ਪਰ ਫਿਰ ਹੀ ਉਹ ਕਾਂਦ ਕੇ ਕਾਲਾ ਬੁਣਾ, ਅਸੰਗ ਬੁਣਾ ਚਾਹੁੰਦੇ ਆ, ਇਕਾਂਤ ਦੀ ਪਸੰਦ ਕਰਦੇ ਹੈ। ਅਤੇ ਕਾਂਤ ਦੇ ਅਰਥ ਕਈ ਲੱਗ ਜਾਂਦੇ ਆ। ਕਾਂਤ ਦਾ ਹਰ ਪਤੀ ਵੀ ਵੇਖੋ ਜੰਗਲ ਘਰ ਨੂੰ ਇੱਕ ਸਮਾਨ ਸਮਝਦੇ ਹੈ, ਪਰ ਫਿਰ ਵੀ ਉਹ ਭਾਵੇਂ ਘਰ 'ਚ ਹੋਣ ਜੰਗਲ 'ਚ ਹੋਣ, ਕਾਂਤ ਕਹੀਏ ਪਤੀ ਪਰਮੇਸ਼ਰ ਨੂੰ ਚਾਹੇ ਕਹੀਏ ਚਾਹੁੰਦੇ ਹੈ। ਅਤੇ ਜਾਂ ਪਰ ਕਾਂਤ ਚਾਹੇ ਕਾਂਤ ਤਾਂ ਹਰ ਚੰਦਰ ਮਾਂ ਵੀ ਹੁੰਦਾ ਵੀ, ਪਰ ਫਿਰ ਵੀ ਵੇਖੋ ਉਹ ਘਰ ਸਮਾਜ 'ਚ ਰਹਿਣ, ਫਿਰ ਵੀ ਚੰਦ ਕਾਂਤ ਉਹਨਾਂ ਦੀ ਜਿਹੜੀ ਸੋਭਾ ਹੈ, ਕਾਂਤ ਦਾ ਅਰਥ ਸੋਭਾ ਵੀ ਹੁੰਦਾ, ਉਹਨਾਂ ਦੀ ਸੋਭਾ ਜਿਹੜੀ ਹੈ ਉਹ ਹਮੇਸ਼ਾ ਹੀ ਮਹਾਨ ਰਹਿੰਦੀ ਹੈ। ਅਤੇ ਉਹ ਇਹੀ ਚਾਹੇ ਕਿ ਚਾਹੁੰਦੇ ਹੈ ਸੋਭਾ ਦੀ ਸਤਹ ਬਣੀ ਰਹੇ ਸੰਤਾਂ ਦੀ ਲੋਕ ਪਰਲੋਕ ਵਿੱਚ, ਕਿਉਂਕਿ ਸੋਭਾ ਪਰਮੇਸ਼ੁਰ ਜੀ ਇਹਨਾਂ ਇੱਥੇ ਖੱਟੀ ਉਹਨਾਂ ਪਰਮੇਸ਼ੁਰ ਘਰ ਵੀ ਖੱਟੀ ਹੈ। ਅਤੇ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈ। ਤੋ ਅਰਥ ਬੜੇ, ਕਾਂਤ ਦੇ ਅਰਥ ਬੜੇ ਆ। ਕਾਂਤ ਚੰਦਰਮਾ ਨੂੰ ਕਹਿੰਦੇ ਆ, ਅਤੇ ਕਾਂਤ ਸੁੰਦਰ ਪੁਣੇ ਨੂੰ, ਮਨੋਹਰ ਨੂੰ, ਸੋਭਾ ਨੂੰ, ਸਭ ਨੂੰ ਕਹਿੰਦੇ। ਸੁਰੋ ਵਿਚਾਰ ਨਹੀਂ ਨਹੀਂ ਇੱਥੇ ਬਹੁਤ ਹੈ। ਸਰਵਣ ਜਨ ਸਬੰਧ ਹਨ, ਸਰਵਣ ਆਦਿ ਜਨ ਸਬੰਧ ਹਨ। ਇਹਦਾ ਅਰਥ ਜਿਹੜੇ ਸੰਪਰਦਾਇ ਗਿਆਨੀ ਇੱਦਾਂ ਵੀ ਲਾ ਲੈਂਦੇ ਆ ਵੀ ਜਿਹੜੇ ਆ ਸਰਵਣ ਕਹੀਏ, ਸਰਵਣ ਨਾਮ ਕਾਨਲ ਦਾ, ਹਾਂਜੀ, ਇਹ ਸਰਵਣ ਹੋ ਮੇਰੇ ਹੋ ਗੁਰਬਾਣੀ ਜੀ ਵੀ ਲਿਖਿਆ। ਭਾਵ ਪੰਜ ਜਿਹੜੇ ਗਿਆਨ ਇੰਦਰੇ ਆ ਨਾ, ਹਾਂਜੀ, ਅਤੇ ਇਹ ਇਹਨਾਂ ਤੋਂ ਪੈਦਾ ਜਾਣੇ ਕਿ ਇਹਨਾਂ ਦੇ ਪੈਦਾ ਹੋਣ ਵਾਲੇ ਆ ਨਾ ਜੋ ਵਿਸ਼ੇ, ਹਾਂਜੀ, ਉਹ ਵਿਸ਼ੇ ਕੀ ਹੈ? ਸ਼ਬਦ ਸਪਰਸ਼ ਰੂਪ ਰਸ ਗਾਣ ਦਾ। ਉਹ ਕੀ ਹੈ? ਰੁਕਾਵਟ ਪਾਉਣ ਵਾਲੇ, ਉਹ ਸਭ ਕਹੀਏ ਸਾਰਿਆਂ ਨੂੰ ਬੰਦ ਕੇ ਰੁਕਾਵਟ ਪਾਉਣ ਵਾਲੇ ਵਿਸ਼ਿਆਂ ਨੂੰ ਅਨੇਕ ਕਹੀਏ ਨਾਸ਼ ਕਰ ਦਿੰਦੇ ਹਨ। ਅਤੇ ਇੱਦਾਂ ਵੀ ਹੋ ਜਾਂਦਾ ਵੀ ਸਰਵਣ ਸਰਵਣ ਨਾਦ, ਸਰਵਣ ਜਿਹੜੇ ਕੰਨ, ਅੱਖਾਂ, ਅਤੇ ਜਿਹੜੀ ਚਮੜੀ ਹੈ, ਭਾਵ ਗਿਆਨ ਇੰਦਰੇ ਹੈ, ਰਸਨਾ ਹੈ, ਅਤੇ ਇਹਨਾਂ ਤੋਂ ਜਾਣੇ ਗਏ ਪੈਦਾ ਹੋਣ ਵਾਲੇ ਜਿਹੜੇ ਵਿਸ਼ੇ ਹਨ ਉਹ ਸਾਰੇ ਦੇ ਸਾਰੇ ਹੀ ਬੰਦ ਕੇ ਰੁਕਾਵਟਾਂ ਪਾਉਣ ਵਾਲੇ, ਅਤੇ ਉਹਨਾਂ ਨੂੰ ਸੰਤਾਂ ਨੇ ਹਾਨੀ ਕਹੀਏ ਨਾਸ਼ ਕਰ ਲਿਆ ਹੈ। ਠੀਕ ਹੈ ਜੀ, ਉਹਨਾਂ ਦੇ ਸਾਰੇ ਹਾਨੀ ਕਹੀਏ ਨਾਸ਼ ਹੋ ਗਏ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਉਹਨਾਂ ਸੰਤ ਜਨਾਂ ਦੇ ਨਾਸ਼ ਹੋ ਗਏ ਹੈ। ਸੋ ਇੰਨਾ ਹੀ ਇਹਦਾ ਬੜਾ ਆ, ਬਹੁਤੀ ਵਿਚਾਰ ਬਾਤ ਸਮਝ ਨਹੀਂ ਪੈਂਦੀ। ਸਰਵਣ ਸਰਵਣ ਆਦਿ ਜਾਣੇ ਸਬੰਧ ਹਨ, ਸੰਤ ਜਨਾਂ ਨੇ ਇਸ ਕਾਮ ਕਰਮਾਂ ਦੁਆਰਾ ਆਪਣਾ ਅੰਤ ਹੈ ਕਰਨ ਸ਼ੁੱਧ ਕਰਕੇ ਅਤੇ ਵਿਵੇਕ ਵਿਰਾਗ ਫਟ ਸੰਪਰੀ ਮੋਕਸ਼ਾ ਇਹਨਾਂ ਚੰਤੁਸ਼ਟੀ ਸਾਧਨਾਂ ਦੇ ਸੰਪੰਨ ਹੋ ਕੇ, ਅਤੇ ਦੱਸਿਆ ਨਾ ਸਰਵਣ ਮਨ ਨਿਧਿਆਸਨ ਅੱਠ ਜਿਹੜੇ ਆ ਸਾਧਨ ਆ, ਅਤੇ ਇਹਨਾਂ ਨੂੰ ਜਨੇ ਗਈਏ ਪੈਦਾ ਕੀਤਾ ਜਾਂ ਵੀ ਸਰਵਣ ਮੰਨਣ ਦੇ ਆਸਣ ਕਰਕੇ ਆਪਣਾ ਜਿਹੜਾ ਯਥਾਰਥ ਸਰੂਪ ਦਾ ਬੋਧ ਆ ਉਹ ਯਥਾਰਥ ਸਰੂਪ ਆਤਮ ਸਰੂਪ ਉਹਨੂੰ ਜਨੇ ਗਈਏ ਪੈਦਾ ਕੀਤਾ ਹੈ, ਅਤੇ ਉਸ ਬੋਧ ਦੁਆਰਾ ਜੰਮਣ ਮਾਰਨ ਅਗਿਆਨ ਮਾੜ ਵਖੇਪ ਆਦਿਕ ਜਿਹੜੇ ਆ ਉਹ ਸਭ ਕਹੀਏ ਸਾਰੇ ਬੰਦ ਕਹੀਏ ਜਿਹੜੇ ਬੰਧਨ ਆ ਜਾਲ ਆ ਜਾਂ ਸਾਰੇ ਇਹ ਬੰਦ ਗਏ ਜੀਵਨ ਆਤਮ ਸਰੂਪ ਵਿੱਚ ਰੁਕਾਵਟ ਪਾਉਣ ਵਾਲੇ ਆ ਗਿਆਨ ਵਿੱਚ, ਇਹਨਾਂ ਨੂੰ ਸਰਵਣ ਮੰਨਣ ਅਧਿਆਸਨ ਦੁਆਰਾ ਆਪਣੇ ਆਤਸਰੂ ਨੂੰ ਜਾਣੇ ਗਏ ਪੈਦਾ ਕਰਕੇ ਹਨੇ ਕਹੀਏ ਨਾਸ਼ ਕਰ ਲਿਆ ਅਗਿਆਨ ਨੂੰ, ਜੰਮਣ ਮਰਨ ਨੂੰ, ਮਾੜ ਖੇਪ ਅਵਰਮਨ ਨੂੰ। ਠੀਕ ਆ, ਭਾਨਾ ਪਾਦ ਕਰ ਜਿਹੜੀ ਸ਼ਕਤੀਆਂ ਗਿਆਨ ਦੀ ਸਾਮ ਧਾਮ ਬਣੇ। ਅਤੇ ਫਿਰ ਜਿਹਨਾਂ ਸੰਤ ਜਨਾਂ ਨੇ ਬਣੇ ਕਹੀਏ ਜੰਗਲ ਦੇ ਸਾਮਗਰੀ ਸਮਾਨ ਹੀ ਆਪਣਾ ਜਿਹੜਾ ਧਾਮ ਘਰ ਸਮਝਿਆ ਹੋਇਆ, ਭਾਵ ਬਣ ਅਤੇ ਘਰ ਨੂੰ ਇੱਕ ਸਮਾਨ ਹੀ ਸਮਝਦੇ ਜਿਹੜੇ, ਅਤੇ ਉਹਨਾਂ ਦੀ ਐਸੀ ਗੱਲ ਹੈ ਪਰ ਕਾਂਤ ਚ ਹੈ ਕਿ ਉਹ ਫਿਰ ਵੀ ਕਾਂਤ ਕਹੀਏ ਕਾਂਤ ਹੀ ਚਾਹੇ ਚਾਹੁੰਦੇ ਹਨ ਕਿ ਭਜਨ ਸਿਮਰਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪਾ, ਭਾਵ ਇਕਾਂਤ ਹੀ ਚਾਹੁੰਦੇ। ਸੋ ਬਹੁਤ ਵਿਚਾਰ ਇੰਨੇ ਹੀ, ਬਹੁਤ ਜ਼ਿਆਦਾ ਵਿਚਾਰ ਫਿਰ ਵਿਦਿਆਰਥੀ ਜਨਨ ਉਲਝਣ 'ਚ ਪਾ ਦਿੰਦੇ। ਦੋਹਰਾ ਵਰਤਮਾਨ ਭਾਵੀ ਵਿਪਤ, ਅੱਗੇ ਅਸੀਂ ਸਮਝਣਾ ਦੀ ਮੈਂ ਸੇਵਾ ਦਾ ਮਹੱਤਵ ਦੱਸਦੇ ਹਾਂ। ਪਿੱਛੇ ਦੱਸੇ ਵੀ ਸੰਤ ਹੁੰਦੇ ਹੈਗੇ ਗੁਰਬਾਣੀ ਮੁਤਾਬਕ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹਨਾਂ ਸਾਸ ਗਿਰਾਸਨਾ ਵਿਸਰੇ ਹਰਨਾਮਾ ਮਨ ਮੰਤ, ਹਰਨਾਮਾ ਮਨ ਮੰਤ ਉਹ ਸੰਤ ਆ। ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕਹਿ ਇੱਕ ਹੈ ਕਾਂ। ਕਬੀਰ ਸੰਤਨਾ ਛੱਡੇ ਸੰਤ ਹੀ ਜਾਂ ਕੋਟ ਕੋ ਮਿਲੇ ਸੰਤ, ਉਹ ਸੰਤ ਹੁੰਦੇ। ਵਰਤਮਾਨ ਭਾਵੀ ਵਿਪਤ, ਵਰਤਮਾਨ ਕਹੀਏ ਹੁਣ ਜਿਹੜਾ ਵਰਤ ਰਿਹਾ ਸਾਂ, ਵਰਤਮਾਨ ਜਿਹੜਾ ਚੱਲ ਰਿਹਾ ਸਾਂ, ਵਰਤਮਾਨ ਸਮੇਂ ਦੇ ਵਿੱਚ ਪਈ ਹੋਈ ਭਾਵੀ ਕਹੀਏ, ਵਰਤਮਾਨ ਵਾਲਾ ਸਮਾਂ ਭਾਵੀ ਕਹੀਏ, ਆਉਣ ਵਾਲਾ ਸਮਾਂ ਜਿਹੜੇ ਵਿੱਚ ਹੋਣੀ ਵਰਤਣੀ ਵਰਤਮਾਨ, ਹੁਣ ਵਰਤ ਰਹੇ ਸਮੇਂ ਪਈ ਹੋਈ ਅਤੇ ਭਾਵੀ ਕਹੀਏ, ਆਉਣ ਵਾਲੇ ਸਮੇਂ ਵਿੱਚ ਪੈਣ ਵਾਲੀ ਜਿਹੜੀ ਬਿਪਤ ਆ, ਮੁਸੀਬਤ ਆ, ਸੰਤ ਸੇਵ ਅਤੇ ਨਾਸ, ਸੰਤ ਜਿਹੜੇ ਸ਼ਾਂਤ ਚਿੱਤ ਵਾਲੇ ਮਹਾਤਮਾ ਜਨਾ, ਉਹਨਾਂ ਦੀ ਸੇਵ ਕਹੀਏ ਸਟੈਲ ਕਰਨ 'ਤੇ ਜਾਂ ਤੇ ਕਹੀਏ ਤੋਂ ਜਾਂ ਤੇ ਕਹੀਏ ਕਰਕੇ ਨਾਸ ਹੋ ਜਾਂਦੀ ਹੈ। ਭਾਵ ਜਿਵੇਂ ਆਦਿ ਵਿਆਦੀ ਅਤੇ ਉਪਾਧੀ ਆਦਿ ਦੁੱਖਾਂ ਕਰਕੇ ਹੋਰ ਅਗਿਆਨੀ ਮਨੁੱਖ ਦੁਖੀ ਹੁੰਦਾ, ਤਿਵੇਂ ਸੰਤ ਜਨਾਂ ਦੀ ਸੇਵਾ ਕਰਨ ਵਾਲੇ ਦੁਖੀ ਨਹੀਂ ਹੁੰਦੇ, ਕਿਉਂਕਿ ਅਗਿਆਨੀ ਮਨੁੱਖ ਦੁੱਖਾਂ ਨੂੰ ਰੋ ਰੋ ਕੇ ਭੁਗਦਾ ਹੈ ਅਤੇ ਸੇਵਾ ਕਰਨ ਵਾਲੇ ਹੱਸ ਹੱਸ ਕੇ ਭੋਗਦੇ ਹੈ। ਫਿਰ ਜੋ ਕਿ ਜੰਮਣ ਮਨ ਦਾ ਦੁੱਖ ਹੋਣਾ ਸੀ, ਉਹ ਸੰਤ ਜਨਾਂ ਦੀ ਸੇਵਾ ਕਰਕੇ ਅੰਤਕਰਨ ਦੀ ਸੋਧੀ ਦੁਆਰਾ ਗਿਆਨ ਨੂੰ ਪ੍ਰਾਪਤ ਕਰਕੇ ਜੰਮਣ ਮਨ ਦੇ ਦੁੱਖ ਤੋਂ ਰਹਿਤ ਹੋ ਜਾਂਦੇ। ਇਸ ਪ੍ਰਕਾਰ ਵਰਤਮਾਨ ਅਤੇ ਭਵਿੱਖ ਵਿੱਚ ਆਉਣ ਵਾਲਾ ਕਸ਼ਟ ਸੰਤ ਜਨਾਂ ਦੀ ਸੇਵਾ ਕਰਕੇ ਨਾਸ ਹੋ ਜਾਂਦਾ। ਸੰਤਾਂ ਦਾ ਤਾਂ ਕੋਈ ਗਾਲ ਵੀ ਕੱਢ ਦੇਵੇ ਨਾ, ਉਹ ਸਾਫ ਹੀ ਹੈਗੀ, ਇੱਥੇ ਸਮਾਂ ਨਹੀਂ ਹੈ। ਤੋ ਸੰਤਾਂ ਨੇ ਫਿਰ ਵੀ ਜਿਹੜਾ ਹੈ ਮਨੁੱਖ ਨੂੰ ਟਿਕਾਣੇ ਪਹੁੰਚਾ ਹੀ ਦੇਣਾ। ਉਹ ਇੱਕ ਪਹੁੰਚ ਗਿਆ ਸੀ ਵੈਕੁੰਠ ਧਾਮ 'ਚ ਜਾ ਕੇ ਵਾਸਾ ਹੋਇਆ ਸੀ, ਅਤੇ ਤਾਂ ਹੀ ਮਹਾਰਾਜ ਬਚਨ ਲਿਖਿਆ ਸੰਤ ਸਹਾਈ ਜੀ ਅੱਗੇ। ਵਰਤਮਾਨ ਭਾਵੀ ਵਿਪਤ, ਵਰਤਮਾਨ ਜਿਹੜਾ ਹੁਣ ਚੱਲ ਰਿਹਾ ਸਮਾਂ, ਭਾਵੀ ਕਹੀਏ ਆਉਣ ਵਾਲਾ ਸਮਾਂ, ਅਤੇ ਜਾਂ ਇਸ ਤਰ੍ਹਾਂ ਲੈ ਲੈਣਾ ਬਾਕੀ ਜੋ ਆਪਣਾ ਬੀਤ ਗਿਆ ਸਮਾਂ ਭੂਤਕਾਲ, ਵਰਤਮਾਨ ਚੱਲ ਰਿਹਾ ਸਮਾਂ, ਭਾਵੀ ਜਿਹੜਾ ਭਵਿੱਖ ਸਮਾਂ ਆਉਣ ਵਾਲਾ ਸਮਾਂ, ਉਹ ਇਹ ਸਾਰੇ ਸਮੇਂ ਵਿੱਚ ਜਿਹੜੀ ਪੈਣ ਵਾਲੀ ਵਿਪਤ ਗਈ ਵਿਪਤਾਂ ਨਾ ਮੁਸੀਬਤਾਂ, ਉਹ ਸੰਤ ਜਨਾਂ ਦੀ ਸੇਵਾ 'ਤੇ ਨਾਸ ਹੋ ਜਾਂਦੀਆਂ। ਜਿਉਂ ਗੰਗੋ ਦੁੱਖ ਅਚਨ ਦੇ ਹੋਰ ਅੱਗੇ ਦ੍ਰਿਸ਼ਟਾਂਤ ਦੇਣ ਲੱਗੇ ਆ ਵੀ ਜਿਵੇਂ ਗੰਗੋਦਕ, ਗੰਗ ਓਦਕ ਭਾਵ ਗੰਗਾ ਦਾ ਓਦਕ ਕਹੀਏ ਜਲ, ਕਹਿੰਦੇ ਜਿਵੇਂ ਗੰਗਾ ਜਲ ਪੀਣ ਦੇ ਨਾਲ ਅਚਨਕ ਨਾਮ ਸ਼ਗਨ ਦਾ ਪੀਣ ਦਾ ਅਤੇ ਨਾਲ ਤੇ ਦਾ ਅਰਥ ਨਾ ਲਾਉਣਾ, ਇੱਥੇ ਤੇ ਦਾ ਅਰਥ ਤੋਂ ਵੀ ਹੁੰਦਾ, ਤੇ ਦਾ ਅਰਥ ਕਰਕੇ ਹੀ ਹੁੰਦਾ, ਹੁਣੇ ਬਾਗੀ ਦਾ ਅਰਥ। ਜਿਵੇਂ ਕਹਿੰਦੇ ਗੰਗਾ ਦਾ ਜਲ ਸ਼ਗਨ ਕਰਕੇ ਜਾਂ ਸ਼ਗਨ ਦੇ ਨਾਲ, ਸ਼ਗਨ ਤੋਂ, ਸ਼ਗਨ ਤੋਂ, ਸ਼ਗਨ ਨਾਲ ਦੁਰਗਤ ਪਿਆਸ ਨਿਵਾਸ, ਦੁਰਗਤ ਦੁਰਗਤ ਨਾਮ ਦੂਰੀ ਜਿਹੜੀ ਦੁਰ ਖੋਟੀ ਗਤ ਗਈ ਹਾਲਤ ਕਰਨ ਵਾਲੀ ਜਿਹੜੀ ਕੀ ਹੈ ਪਿਆਸ, ਖੋਟੀ ਹਾਲਤ ਕਰ ਦਿੰਦੀ ਨਾ ਪਿਆਸ ਲੱਗੀ ਹੋਈ, ਤੇ ਲੱਗੀ ਹੋਈ, ਉਹ ਖੋਟੀ ਹਾਲਤ ਕਰਨ ਵਾਲੀ ਪਿਆਸ ਤੋਂ ਜਿਹੜਾ ਛੁਟਕਾ ਵਿਨਾਸ਼ ਕਹੀਏ ਛੁਟਕਾਰਾ ਮਿਲ ਜਾਂਦਾ, ਜਾਂ ਵਿਨਾਸ਼ ਕਹੀਏ ਨਾਸ ਹੋ ਜਾਂਦੀ। ਖੋਟੀ ਹਾਲਤ ਕਰਨ ਜਿਹੜੀ ਪਿਆਸ ਆ ਉਹ ਵਿਨਾਸ਼ ਕਹੀਏ ਨਾਸ ਹੋ ਜਾਂਦੀ ਹੈ, ਵਿਨਾਸ਼ ਕਹੀਏ ਖਤਮ ਹੋ ਜਾਂਦੀ। ਇਸ ਤਰ੍ਹਾਂ ਬਣਦਾ ਹੈ ਦੁਰਗਤੀ ਨਾਮ ਖੋਟੀ ਗਤੀ ਦਾ ਹੁੰਦਾ। ਖੋਟੀ ਮਤਲਬ ਜਿਵੇਂ ਗੰਗਾ ਦਾ ਜਲ ਸ਼ਗਨ ਦੇ ਅਰਥ ਵਾਸਤੇ, ਜਿਵੇਂ ਖੋਟੀ ਗਤੀ, ਖੋਟੀ ਹਾਲਤ, ਖੋਟੀ ਗਤੀ ਅਤੇ ਪਿਆਸ, ਹਾਂਜੀ ਜਿਹੜੀ ਲੱਗੀ ਹੋਈ ਹੈ, ਇਹ ਦੋਵੇਂ ਵਿਨਾਸ਼ ਕਈ ਨਾਸ ਹੋ ਜਾਂਦੇ। ਖੋਟੀ ਗਤੀ ਅਤੇ ਪਿਆਸ ਦੋਵੇਂ ਨਾਸ ਹੋ ਜਾਂਦੇ ਕਿਹਦੇ ਨਾਲ, ਜਿਵੇਂ ਗੰਗਾ ਦੀ ਸ਼ਗਾ ਜਲ ਸ਼ਗਨ ਨਾਲ, ਉਹ ਪਵਿੱਤਰ ਜੋ ਗੰਗਾ ਦਾ ਜਲ ਉਹਨਾਂ ਦੇ ਜਿਹੜਾ ਵੀ ਆਧਾਰ ਹੀ ਹੋ ਜਾਂਦਾ ਹੈ ਸਨਾਤਨ ਮਤ ਮੁਤਾਬਕ, ਖੋਟੀ ਗਤੀ ਦੂਰ ਹੋ ਜਾਂਦੀ ਹੈ ਅਤੇ ਨਾਲੇ ਵੀ ਪਿਆਸ ਵੀ ਦੂਰ ਹੋ ਜਾਂਦੀ, ਦੋਵੇਂ ਕੰਮ ਨਿਕਲ ਜਾਂਦੇ। ਜਿਉਂ ਗੰਗੋ ਉਧ ਕਰ ਝੰਤੇ, ਜਿਵੇਂ ਕਹਿੰਦੇ ਕਿ ਗੰਗਾ ਦਾ ਉਧ ਨਾਮ ਜਲਦਾ, ਗੰਗਾ ਨਦੀ ਦਾ ਜਲ ਜਿਹੜਾ ਉਸ ਨੂੰ ਅਚਨ ਕਹੀਏ ਪੀਣ ਅਤੇ ਕਹੀਏ ਨਾਲ ਦੁਰਗਤੀ ਜਿਹੜੀ ਬੁਰੀ ਹਾਲਤ ਹੈ, ਦੁਰਦਸ਼ਾ ਅਤੇ ਪਿਆਸ ਜਿਹੜੀ ਹੈ ਉਹ ਦੋਵੇਂ ਪਾਪ, ਇਹ ਦੋਵੇਂ ਚੀਜ਼ਾਂ ਵਿਨਾਸ਼ ਕਹੀਏ ਨਾਸ ਹੋ ਜਾਂਦੀਆਂ, ਜਾਂ ਵੇਦਨਾਮ ਅਰਥ ਹੁੰਦਾ ਵਿਸ਼ੇਸ਼ ਵਿਸ਼ੇਸ਼ ਕਰਕੇ ਨਾਸ ਹੋ ਜਾਣ, ਖਤਮ ਹੋ ਜਾਂਦੀਆਂ, ਤਿਵੇਂ ਸੰਤਾਂ ਦੀ ਸੇਵਾ ਕਰਨ ਤੋਂ ਦੋਵੇਂ ਦੁੱਖ ਦੂਰ ਹੋ ਜਾਂਦੇ, ਅਤੇ ਨਿੰਦਾ ਕਰਨ ਦੇ ਨਾਲ ਮਰ ਜਾਈਦਾ। ਅੱਗੇ ਵੀ ਖੁਲਾਸਾ ਆਈ ਜਾਏ ਸਵਈਆ, ਸੰਤ ਕਰੈ ਨਹਿ ਵੈਰ ਕਹੂੰ। ਪੰਡਿਤ ਹਰਦਿਆਲ ਜੀ ਸੰਤਾਂ ਦੀ ਹੋਰ ਮਹਿਮਾ ਕਰਦੇ ਕਹਿੰਦੇ ਆ ਕਿ ਸੰਤ ਜਿਹੜੇ ਹੈ ਮਹਾਤਮਾ ਜਾਣਿਆ, ਉਹ ਕਹੂੰ ਕਹੀਏ ਕਿਸੇ ਜੀਵ ਦੇ ਨਾਲ ਵੀ ਵੈਰ ਦੁਸ਼ਮਣੀ ਨਹੀਂ ਕਰੇ ਕਹੀਏ ਕਰਦੇ, ਕਿਉਂਕਿ ਜਿਹੜਾ ਕਰਦਾ ਉਹ ਸੰਤ ਹੀ ਨਹੀਂ ਹੈ, ਉਹ ਸਭ ਦੇ ਨਾਲ ਇੱਕ ਮਿਕ ਹੋ ਕੇ ਚੱਲਦੇ ਆ। ਸੰਤ ਦਾ ਅਰਥ ਅੱਖਰੀ ਇਹੀ ਆ, ਸਾ ਨਾਮ ਹੈਗਾ ਹੈ ਸਮਦਰਸ਼ੀ ਦਾ, ਟਿੱਪੀ ਜਿੰਨਾ ਨਿੰਨਾ ਨਿਕਲੂਗਾ ਬਣੂਗਾ ਨਿਮਰਤਾ, ਤਤੇ ਦਾ ਅਰਥ ਤਿਆਗ, ਜੋ ਸਮਦਰਸ਼ੀ ਹੈ ਨਿਮਰਤਾ ਵਾਲੇ ਤਿਆਗ ਹੀ ਉਹੀ ਸੰਤ ਆ, ਜਿਹਨਾਂ ਅੰਦਰ ਤਿਆਗ ਨਹੀਂ ਆ ਨਿਮਰਤਾ ਨਹੀਂ ਆ ਅਤੇ ਸਮਦਰਸ਼ੀ ਦ੍ਰਿਸ਼ਟੀ ਨਹੀਂ ਆ ਅਤੇ ਉਹ ਸੰਤ ਨਹੀਂ ਹੋ ਸਕਦੇ। ਪਰਮਾਰਥ ਤੌਰ 'ਤੇ ਇਹੀ ਸਿਧਾਂਤ, ਆਪਣਾ ਹੱਕ ਲੈਣਾ, ਇਹ ਨਹੀਂ ਵੀ ਉੱਥੇ ਆਪਾਂ ਕਿਸੇ ਨੂੰ ਕੁਝ ਕਹਿਣਾ ਨਹੀਂ, ਵੀ ਸ਼ਾਂਤ ਸਬਾਏ ਰੱਖਣਾ, ਸ਼ਾਂਤ ਚਿੱਤ ਮਹਾਤਮਾ ਵਿਅਰਥ ਕਰੀਦਾ ਗਿਆ ਹੈ ਸ਼ਾਂਤੀ ਰਹਿਣਾ ਨਹੀਂ, ਜਿੱਥੇ ਸਾਡੇ ਗੁਰੂ ਦੇ ਨਾਲ ਕੋਈ ਹੇਰਾ ਫੇਰੀ ਕਰਦਾ ਤਾਂ ਸ਼ਾਂਤ ਵੀ ਨਹੀਂ ਰਹਿਣਾ। ਸੰਤ ਜਰਨੈਲ ਸਿੰਘ ਜੀ ਸਮਦਰਸ਼ੀ ਸਨ, ਜਿੱਥੇ ਕੋਈ ਚੜ੍ਹੋ ਖਤੀ ਕਰਦਾ ਆਪਾਂ ਹਿੰਦੂ ਪਰਿਵਾਰ ਵਾ ਸਿੱਖ ਪਰਿਵਾਰ ਸੀ ਸਭ ਦੀ ਮਦਦ ਕਰਦੇ ਸਨ, ਅਤੇ ਸੰਤਾਂ ਦਾ ਤਿਆਗ ਵੀ, ਕਿਉਂਕਿ ਉਹਨਾਂ ਨੇ ਕੋਈ ਜਾਇਦਾਦ ਨਹੀਂ ਡੇਰੇ ਦੀ ਬਣਾਈ ਮਿੱਤੇ ਦੀ, ਅਤੇ ਸੰਤਾਂ ਦੀ ਨਿਮਰਤਾ ਵੀ ਬਹੁਤ ਸੀ, ਅਤੇ ਸੰਤ ਸਿਪਾਹੀ ਵੀ ਸਨ, ਠੀਕ ਹੈ, ਸਿੱਖ ਹੋਣ ਕਰਕੇ ਸੰਤ ਸਨ, ਖਾਲਸਾ ਹੋਣ ਕਰਕੇ ਸਿਪਾਹੀ ਸਨ। ਸੰਤ ਕਰੈ ਨਹਿ ਵੈਰ ਕਹੂੰ, ਸੰਤ ਕਹੋ ਕਿ ਕਿਸੇ ਦੇ ਨਾਲ ਜਿਹੜਾ ਵੈਰ ਨਹੀਂ ਕਰਦੇ, ਦੁਸ਼ਮਣੀ ਨਹੀਂ ਕਰਦੇ, ਸਭ ਕੇ ਹਿੱਤ ਮੈਂ ਵਰਤੇ ਆ ਤਹੀਂ, ਸਗੋਂ ਸਭ ਕਹੀਏ ਸਾਰੇ ਜੀਵਾਂ ਕੇ ਕਹੀਏ ਦੇ, ਸਾਰੇ ਜੀਵਾਂ ਦੇ ਹਿੱਤ ਕਹੀਏ ਭਲੇ ਦੇ ਮੈਂ ਕਹੀਏ ਵਿੱਚ ਹੀ ਅਤੇ ਅੰਤ ਕਰਕੇ, ਆਤੀ ਕਹੀਏ ਅਤੇ ਅੰਤ ਕਰਕੇ, ਬਹੁਤ ਕਰਕੇ ਵਰਤੇ ਕਹੀਏ ਵਰਤਦੇ ਹਨ, ਭਾਵ ਸਭ ਨੂੰ ਆਪਣਾ ਮਿੱਤਰ ਰੂਪ ਕਰਕੇ ਜਾਣਦੇ ਹਨ, ਸਭ ਦਾ ਭਲਾ ਹੀ ਚਾਹੁੰਦੇ ਹਨ, ਪਰ ਵਕਾਰ ਨਿਰ ਚਿਤਵਤੇ ਨਾ ਹੀ ਕਛ ਪੋਸ਼, ਹਮੇਸ਼ਾ ਪਰ ਵਕਾਰੀ ਚਿਤਵਤੀ ਸੋਚਦੇ ਹੈ, ਕਿਉਂਕਿ ਉਹ ਜਨਮ ਵਰਣ ਦੋਹੋਂ ਮੈਂ ਨਾ ਹੀ ਜਨ ਪਰ ਵਕਾਰੀ ਆਏ, ਜੀਏ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ। ਉਹਨਾਂ ਦਾ ਇਹ ਸੁਭਾਅ ਹੈ ਮਹਾਂਪੁਰਸ਼ਾਂ ਦਾ, ਇਹ ਨਾਲ ਉਹ ਵੈਰ ਨਹੀਂ ਕਰਦੇ, ਚੜੋ ਖਤੀ ਨਹੀਂ ਕਰਦੇ, ਤਾਂ ਤਨ ਕੋ ਜਬ ਦਾਹਤ ਕੋ, ਹਿੱਤ ਨਾ ਭਲੇ ਦਾ, ਸਮਝ ਲਿਆ ਜੀ, ਅਗਲੀ ਤੋਂ ਗੁਜ਼ਾਰਦੇ ਹਾਂ। ਉਹਨਾਂ ਦੇ ਸਰੀਰ ਨੂੰ ਜਦੋਂ ਕੋਈ ਮੂਰਖ ਸਾੜਦਾ ਹੈ ਭਾਵ ਦੁੱਖ ਦਿੰਦਾ, ਵੈ ਤਦਪ ਦੇਤ ਸੁਖਾ ਮਿਤ ਹੀ, ਵੈ ਕਹੀਏ ਉਹ ਸਾਧੂ ਸੰਤ ਅੱਗੋਂ ਫਿਰ ਹੀ ਉਸਨੂੰ ਪੁਰਸ਼ ਨੂੰ ਦੁੱਖ ਨਹੀਂ ਸਗੋਂ ਦਿੰਦੇ, ਸਗੋਂ ਬੇਅੰਤ ਸੋਖੀ ਦਿੰਦੇ, ਭਾਵ ਉਹਦੇ ਵੀ ਭਲੇ ਦੀ ਹੀ ਕਾਮਨਾ ਕਰਦੇ ਹੈ, ਇਹ ਪਰਮੇਸ਼ਰ ਨੂੰ ਪਤਾ ਨਹੀਂ ਹੈ ਗਲਤੀ ਇਹ ਕਰ ਰਿਹਾ ਹੈ, ਉਹਦਾ ਵੀ ਭਾੜਾ ਹੀ ਸੋਚਦੇ। ਮੈਂ ਤਦਬ ਦੇ ਸੁਖਾਮਿਤ, ਆ ਸੁੱਖ ਸੁਖਾਮਿਤ ਜਿਹੜਾ ਨਾ ਇਹਦੇ ਕੰਨੇ ਵਿੱਚ ਆੜਾ ਨਿਕਲੂ ਬਣੂ ਸੁੱਖ ਅਮਿਤ, ਅਮਿਤ ਨਾਮ ਦਾ ਬੇਅੰਤ ਦਾ ਬਹੁਤ ਦਾ, ਭਾਵ ਬਹੁਤ ਫਿਰ ਵੀ ਤਦਬ ਕਹੀਏ ਫਿਰ ਵੀ ਉਹ ਵਹਿ ਕਹੀਏ ਉਹ ਸਾਧੂ ਜਿਹੜੇ ਹੈ ਤਦਬ ਕਹੀਏ ਫਿਰ ਵੀ ਸੁੱਖ ਜਿਹੜਾ ਅਮਿਤ ਦਿੰਦੇ, ਅਮਿਤ ਸੁੱਖ ਦਿੰਦੇ, ਭਾਵ ਬਹੁਤ ਜ਼ਿਆਦਾ ਸੁੱਖ ਦਿੰਦੇ ਆ, ਵੈਰ ਨਹੀਂ ਕਰਦੇ, ਕਿਉਂਕਿ ਇਸ ਉੱਤੇ ਉਹ ਕਹਿ ਗਏ ਤੋ ਕੁਝ ਪੁੰਡ ਦਰਦੇ ਵਾਲੀ ਵੀ ਵੈਰ ਨਹੀਂ ਸੰਦ ਕਰਦੇ, ਤਾਂ ਤਨ ਕੋ ਜਬ ਦਾਹ ਤਕੋ ਤਾਂ ਕਹੀਏ ਉਹਨਾਂ ਸੰਤ ਜਨਾਂ ਦੇ ਤਨ ਕਹੀਏ ਤਨ ਸਰੀਰ ਕੋ ਕਹੀਏ ਨੂੰ ਜਬ ਕਹੀਏ ਜਦੋਂ ਕੋਈ ਪਾਪੀ ਦਾਹਤ ਕਹੀਏ ਦੁੱਖ ਦਾਹਦਾ ਦਾਹਤ ਸਾੜਦਾ ਦੁੱਖ ਦਿੰਦਾ ਭਾਵ ਕੌੜੇ ਬਚਨ ਬੋਲ ਕੇ ਜਾਂ ਕੋਈ ਮੂਰਖ ਪੁਰਖ ਉਹਨਾਂ ਦੇ ਸਰੀਰ ਨੂੰ ਦਾਹਤ ਸਾੜਨ ਦੀ ਕੋਸ਼ਿਸ਼ ਕਰਦਾ ਨਾ ਵਹਿ ਤਦਬ ਦੇ ਸੁਖਾ ਮਿਤ ਹੀ ਵਹਿ ਕਹੀਏ ਉਹ ਸੰਤ ਸਾਧੂ ਤਦਬ ਕਹੀਏ ਤਦ ਵੀ ਫਿਰ ਵੀ ਉਸ ਦੁੱਖ ਦੇਣ ਵਾਲੇ ਨੂੰ ਅੱਗੋਂ ਗਾਲਾਂ ਨਹੀਂ ਕੱਢਦੇ ਮੰਦਾ ਨਹੀਂ ਬੋਲਦੇ ਸੁੱਖ ਅਮਿਤ ਭਾਵ ਅਮਿਤ ਸੁੱਖ ਦਿੰਦੇ ਅਮਿਤ ਨਾਮ ਮਿਣਤੀ ਦਾ ਵੀ ਹੁੰਦਾ ਮਿਣਤੀ ਤੋਂ ਰਹਿਤ ਜਿਹੜਾ ਭਾਵ ਬੇਅੰਤੀ ਸੁੱਖ ਦਿੰਦੇ ਮਿਤ ਨਾਮ ਮਿਣਤੀ ਦਾ ਹੁੰਦਾ ਆ ਨਾਮ ਰਹਿਤ ਹੁੰਦਾ ਮਿਣਤੀ ਤੋਂ ਰਹਿਤ ਗੱਤ ਮਿਤ ਕਹਿੰਦੇ ਨਾ ਗੱਤ ਮਿਤ ਮਿਤ ਨਾਮ ਮਿਣਤੀ ਦਾ ਹੁੰਦਾ ਮਿਣਤੀ ਤੋਂ ਆ ਕਹੀਏ ਰਹਿਤ ਸੁੱਖ ਭਾਵ ਬੇਅੰਤ ਸੁੱਖ ਦੇਤ ਕਹੀਏ ਦਿੰਦੇ ਆ ਦੇਣਾ ਕਰਦੇ ਭਾਵ ਫਿਰ ਹੀ ਉਸਦਾ ਭਲਾ ਹੀ ਬੋਲਦੇ ਆਪਣੇ ਮਨ ਵਿੱਚੋਂ ਕੋਈ ਵੱਧ ਅਸੀਸ ਨਹੀਂ ਦਿੰਦੇ ਜੈਸੇ ਕੁਠਾਰ ਕੱਟੈ ਤਰ ਚੰਦਨ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਜੈਸੇ ਕਹੀਏ ਜਿਸ ਪ੍ਰਕਾਰ ਦ੍ਰਿਸ਼ਟਾਂਤ ਬਹੁਤ ਸੋਹਣਾ ਦਿੱਤਾ ਕਹਿੰਦੇ ਜਿਸ ਪ੍ਰਕਾਰ ਜੈਸੇ ਕਿ ਜਿਸ ਤਰ੍ਹਾਂ ਕੁਠਾਰ ਗਏ ਕੁਹਾੜਾ ਜਿਹੜਾ ਕੱਟੈ ਤਰ ਚੰਦਨ ਚੰਦਨ ਦਾ ਜਿਹੜਾ ਤਰ ਕਹੀਏ ਬਿਰਛਿਆ ਉਸਨੂੰ ਕੱਟੈ ਕਹੀਏ ਕੱਟਦਾ ਹੈ ਪਰ ਚੰਦਨ ਕੀ ਉਹਨੂੰ ਕੀ ਕਹਿੰਦਾ ਗੋ ਪਰ ਚੰਦਨ ਵਿਚਾਰਾ ਗੰਧਿਤ ਸਹਿ ਮੁਖ ਦੇਵ ਤਹੀਂ ਪਰ ਚੰਦਨ ਉਲਟਾ ਤਿਸਹਿ ਕਹੀਏ ਤਿਸ ਭਾਵ ਉਸ ਕੁਹਾੜੇ ਦੇ ਮੁਖ ਕਹੀਏ ਮੁਖ ਦੇ ਮੂੰਹ ਦੇ ਵਿੱਚ ਉਹ ਤਿੱਖੇ ਥਾਂ ਦੇ ਆਪਣੀ ਜਿਹੜੀ ਗੰਧ ਕਹੀਏ ਸੁਗੰਧੀ ਹੀ ਦੇਵਤ ਕਹੀਏ ਦਿੰਦਾ ਹੈ ਦੇਣਾ ਕਰਦਾ ਭਾਵ ਕੁਹਾੜੇ ਦਾ ਧਰਮ ਕੱਟਣਾ ਹੈ ਪਰ ਚੰਦਨ ਦਾ ਧਰਮ ਸੁਗੰਧੀ ਦੇਣੀ ਉਹ ਬਿਰਸ਼ ਕੱਟਣ ਵਾਲੇ ਨੂੰ ਵੀ ਸੁਗੰਧੀ ਦਿੰਦਾ ਹੈ ਤਿਵੇਂ ਮੂਰਖ ਮਨੁੱਖ ਅਕਾਰਨ ਬਿਨਾਂ ਗਲਤ ਸੰਤ ਜਨਾਂ ਨੂੰ ਦੁੱਖ ਦਿੰਦੇ ਹਨ ਪਰ ਸੰਤ ਜਨਾਂ ਫਿਰ ਵੀ ਉਹਨਾਂ ਦਾ ਭਲਾ ਹੀ ਕਰਨਾ ਚਾਹੁੰਦੇ ਹਨ ਸੰਤ ਕੀ ਨਿੰਦਾ ਨਾਨਕਾ ਸੰਤਾਂ ਦੀ ਨਿੰਦਾ ਉਹ ਕਰਨੋਂ ਨਹੀਂ ਹਟਦੇ ਉਹ ਵੈਰ ਵਿਰੋਧ ਕਰਨੋਂ ਨਹੀਂ ਹਟਦੇ ਕਿਉਂਕਿ ਆਦਤ ਪਈ ਨਾ ਆਦਮੀ ਮਨੁੱਖ ਆਪਣੀ ਆਦਤ ਤੋਂ ਮਜਬੂਰ ਹੈ ਪਸ਼ੂ ਨੂੰ ਪੱਠੇ ਪਾਓ ਜੇ ਉਹ ਵੇਰ ਗਿਆ ਤਾਂ ਢੋਡਾ ਮਾਰੂਗੇ ਮਾਰੂਗਾ ਇਸ ਤਰ੍ਹਾਂ ਦੀ ਸਾਡੀ ਲੋਕਾਂ ਦੀ ਹਾਲਤ ਆਪਾਂ ਕਰ ਹੀ ਕੀ ਸਕਦੇ ਹਾਂ ਜੈਸੇ ਕੁਠਾਰ ਕੱਟੈ ਤਰ ਚੰਦਨ ਕਿ ਜਿਵੇਂ ਜਾਂ ਜਿਸ ਤਰ੍ਹਾਂ ਕੁਹਾੜਾ ਚੰਦਨ ਦੇ ਦਰਖਤ ਨੂੰ ਵੱਢਦਾ ਅਤੇ ਪਰ ਵੇਖੋ ਚੰਦਨ ਵਿੱਚੋਂ ਖੁਸ਼ਬੂ ਹੀ ਨਿਕਲਦੀ ਹੈ ਗੰਧ ਅਤੇ ਸਹਿਮੁਖ ਦੇਵ ਤਹੀਂ ਅਤੇ ਸਗੋਂ ਉਹ ਕੁਹਾੜੇ ਦੇ ਮੁੱਖ ਨੂੰ ਲੱਗਦੀ ਹੈ ਅਤੇ ਉਹਨੂੰ ਵੀ ਸੁਗੰਧੀ ਦਿੰਦੀ ਹੈ ਕੁਹਾੜੇ ਨੂੰ ਚੰਦਨ ਖੁਸ਼ਬੂ ਹੀ ਦਿੰਦਾ ਹੈ ਕਿਉਂਕਿ ਇੱਥੇ ਮਨ ਓਪਰੇਸ਼ਨ ਹੀ ਖੜ੍ਹਾ ਹੁੰਦਾ ਵੀ ਉਹਨਾਂ ਸਰੀਰ ਨੂੰ ਕੋਈ ਸਾੜੇ ਫਿਰ ਹੀ ਸੁੱਖ ਦਿੰਦੇ ਆ ਕੋਈ ਪੁੱਛ ਲਏ ਜੀ ਉਹ ਸੰਤ ਦੁੱਖ ਦੇਣ ਵਾਲੇ ਨੂੰ ਕਿਵੇਂ ਸੁੱਖ ਦਿੰਦੇ ਆ ਪਰ ਮਾਂ ਨੇ ਦਿੱਤਾ ਵਾ ਕਿ ਜਿਸ ਤਰ੍ਹਾਂ ਕੁਠਾਰ ਕੁਹਾੜਾ ਵੇਖੋ ਕੁਲਹਾੜੀ ਜਿਹੜੀ ਆ ਉਹ ਚੰਦਨ ਦੇ ਤਾਰ ਕੇ ਬ੍ਰਿਸ਼ਾਂ ਨੂੰ ਕੱਟੇ ਗਏ ਕੱਟਦੀ ਹੈ ਕੁਲਹਾੜੀ ਜਾਂ ਕੁਹਾੜਾ ਕੱਟਦਾ ਜਾਂ ਕੁਲਹਾੜੀ ਫਿਰ ਕੱਟਦੀ ਜੇ ਕੁਲਹਾੜਾ ਫਿਰ ਕੱਟਦਾ ਹੈ ਗੰਧ ਤੁਸੀਂ ਮੁੱਖ ਦੇਵਤ ਹੀ ਤਿਸੇ ਕਹੀਏ ਉਸ ਕੁਹਾੜੇ ਦੇ ਮੁੱਖ ਵਿੱਚ ਵੀ ਜਿਹੜੀ ਉਹ ਚੰਦਨ ਆ ਉਹ ਗੰਧ ਸੁਗੰਧੀ ਹੀ ਦੇਵਤ ਕਹੀਏ ਦਿੰਦਾ ਹੈ ਇਹ ਉਹਦਾ ਸੁਭਾਅ ਹੈ ਚੰਦਨ ਦਾ ਸੁਭਾਅ ਹੈ ਸੁਗੰਧੀ ਦੇਣੀ ਕੁਹਾੜੇ ਦਾ ਸੁਭਾਅ ਆ ਆਪਾਂ ਵੱਢਣਾ ਨਿੰਦਕ ਦਾ ਸੁਭਾਅ ਆਪਾਂ ਨਿੰਦਿਆ ਕਰਨੀ ਵੈਰ ਕਰਨਾ ਨਾਲ ਸੰਤਾਂ ਵੈਰ ਕਰਨ ਦੁਸ਼ਟਾਂ ਨਾਲ ਮੋਹ ਪਿਆਰ ਇਹਨਾਂ ਲੋਕਾਂ ਦਾ ਹੁੰਦਾ ਹੀ ਹੈ ਯਾਦ ਦੀ ਬਣੀ ਪਈ ਆ ਕੀ ਕਰੇ ਵਿਚਾਰੇ ਸਾਡੇ ਵਰਗੇ ਕਹਿੰਦੇ ਕੋਈ ਸੰਤ ਸੁੰਤ ਨਹੀਂ ਹੈਗਾ ਹੇਤ ਇਹੀ ਸਰ ਬਾਤ ਮਿਹਰਤ ਹੁਣ ਹੋਰ ਫਿਰ ਪ੍ਰਸ਼ਨ ਹੀ ਮਾਨੋ ਕੋਈ ਪੁੱਛ ਲੇ ਅਤੇ ਉਹ ਇੱਦਾਂ ਸੰਤ ਕਿਉਂ ਕਰਦੇ ਕਹਿੰਦੇ ਪੰਡਿਤ ਹਰਦਿਆਲ ਜੀ ਭਾਈ ਹੇ ਤੇਹੀ ਇਹੀ ਦੇ ਕਾਰਨ ਕਹਿੰਦੇ ਇਹੀ ਕਾਰਨ ਆ ਉਹ ਕੀ ਕਾਰਨ ਸਰਬਾਤਮ ਹੇਰਤ ਕਹਿੰਦੇ ਸਰਬ ਆਤਮ ਸਾਰੇ ਜਿਹੜੇ ਜੀਵਾਂ ਦੇ ਵਿੱਚ ਨਾ ਉਹ ਆਪਣਾ ਆਤਮ ਕਹੀਏ ਆਤਮਾ ਹੀ ਹੇਰਤ ਕਹੀਏ ਵੇਖਦੇ ਇਹ ਇਹੀ ਕਾਰਨ ਆ ਹੇਤ ਕਹੀਏ ਕਾਰਨ ਇਹੀ ਕਾਰਨ ਇਹੀ ਕਾਰਨ ਕਰਕੇ ਇਹੀ ਕਾਰਨ ਆ ਵੀ ਉਹ ਸਾਰਿਆਂ ਵਿੱਚ ਆਪਣਾ ਆਤਮ ਦੇਖਦੇ ਆ ਜੇ ਸਿੱਧਾ ਲਾਉਣਾ ਅਰਥ ਇੱਦਾਂ ਆ ਵੀ ਹੇਤ ਇਹੀ ਸਰਬਾਤਮ ਹੇਤ ਅਤੇ ਉਹ ਸੰਤਾਂ ਦਾ ਸੁਭਾਅ ਆ ਸੁਗੰਧੀ ਦੇਣੀ ਅਤੇ ਇਹੀ ਕਾਰਨ ਕਰਕੇ ਹੇਤ ਇਹੀ ਇਹੀ ਹੇਤ ਕਹੀਏ ਕਾਰਨ ਕਰਕੇ ਉਹ ਸੰਤ ਜਾਨ ਸਰਬ ਆਤਮ ਭਾਵ ਸਾਰੇ ਸੰਸਾਰ ਦੇ ਜੀਵਾਂ ਨੂੰ ਆਤਮ ਕਹੀਏ ਆਪਣਾ ਆਤਮਾ ਆਪਣਾ ਸਰੂਪ ਹੀ ਹੇਰਤ ਕਹੀਏ ਦੇਖਦੇ ਸਰਬ ਆਤਮ ਬੱਬੇ ਵਿੱਚੋਂ ਐੜ ਨਿਕਲ ਗਿਆ ਬਣ ਗਿਆ ਆਤਮ ਸਾਰਿਆਂ ਦਾ ਜਿਹੜਾ ਸਰਬ ਆਤਮ ਸਾਰਿਆਂ ਦਾ ਜਿਹੜਾ ਆਤਮ ਆ ਨਾ ਸਾਰਿਆਂ ਦਾ ਜਿਹੜਾ ਆਪਾ ਉਹ ਕੀ ਆਤਮਾ ਹੀ ਆ ਉਹ ਸਾਰਿਆਂ ਦਾ ਆਪਾ ਆਤਮਾ ਅਤੇ ਉਹ ਆਤਮ ਕਹੀਏ ਆਪਣਾ ਹੀ ਦੇਖਦੇ ਜਾਂ ਸਰਬ ਸਾਰਿਆਂ ਦੇ ਵਿੱਚ ਜਿਹੜਾ ਆਤਮਾ ਆ ਉਹ ਆਤਮ ਕਹੀਏ ਆਪਣੇ ਸਰੂਪ ਹੇਰਤ ਕਹੀਏ ਦੇਖਦੇ ਭਾਵ ਸਭ ਵਿੱਚ ਇੱਕ ਵਿਆਪਕ ਬ੍ਰਹਮ ਦੀ ਜੋਤ ਹੀ ਹੈ ਦੇਖਦੇ ਹਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨਾ ਨਹੀਂ ਕੋਈ ਇਸੇ ਕਰਕੇ ਉਹ ਕਿਸੇ ਨਾਲ ਵੈਰ ਨਹੀਂ ਕਰਦੇ ਕਿਉਂਕਿ ਵੈਰ ਤਾਂ ਦੂਸਰੇ ਨਾਲ ਕੀਤਾ ਜਾਂਦਾ ਹਾਂਜੀ ਪਰ ਸੰਤ ਜਨਾ ਨੇ ਸਭ ਨੂੰ ਇੱਕ ਬ੍ਰਹਮ ਦੀ ਅੰਸ਼ੀ ਨਿਸ਼ਚੇ ਕੀਤਾ ਹੋਇਆ ਫਿਰ ਵੈਰ ਕਿਸ ਨਾਲ ਕਰਨਾ ਹਾਂਜੀ ਕਿਹਦੇ ਨਾਲ ਵੈਰ ਕਰਨਾ ਵਿਰੋਧ ਲੜਾਈ ਝਗੜਾ ਹਮੇਸ਼ਾ ਦੂਜੇ ਨਾਲ ਹੁੰਦਾ ਆਪਣੇ ਨਾਲ ਨਹੀਂ ਹੁੰਦਾ ਆਪਣੇ 'ਤੇ ਗੁੱਸਾ ਵੀ ਨਹੀਂ ਹੁੰਦਾ ਇਹੀ ਕਾਰਨ ਕਰਕੇ ਸੰਤ ਜਨ ਜਿਹੜੇ ਆ ਉਹ ਸਰਬ ਕਹੀਏ ਸਾਰੇ ਸੰਸਾਰ ਦੇ ਜੀਵਾਂ ਨੂੰ ਸਰਬ ਕਹੀਏ ਸਾਰੇ ਜੀਵਾਂ ਨੂੰ ਆਤਮ ਕਹੀਏ ਆਪਾ ਹੀ ਆਪਣਾ ਆਪਾ ਭਾਵ ਆਪਣਾ ਆਤਮਾ ਹੀ ਹੇਰਤ ਗਈ ਦੇਖਦੇ ਤਾਂ ਪਦ ਪਾ ਕੰਜ ਨਮੋ ਨਿਤ ਹੀ ਪੰਡਿਤ ਹਰਦਿਆਲ ਜੀ ਕਹਿੰਦੇ ਇਸ ਲਈ ਤਾਂ ਕਹੀਏ ਉਹਨਾਂ ਸੰਤ ਜਨਾਂ ਦੇ ਪਦ ਕਹੀਏ ਚਰਨ ਕੰਜ ਕਹੀਏ ਕਮਲਾਂ ਉੱਪਰ ਨਿਤ ਸਦਾ ਹੈ ਕਿ ਮੇਰੀ ਜਿਹੜੀ ਨਮੋ ਕਹੀਏ ਨਮਸਕਾਰ ਹੈ ਨਮਸਕਾਰ ਕਰਨੀ ਬਣਦੀ ਵੀ ਹੈ ਅਤੇ ਮੈਂ ਕਰਦਾ ਹੀ ਹਾਂ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਵਿੱਚ ਵੀ ਸੰਤ ਜਨਾਂ ਦੀ ਬੇਅੰਤ ਉਤਮਾ ਕੀਤੀ ਹੈ ਕਿਹਾ ਹੈ ਕਿ ਉਸ ਮਸਤਕ ਧੰਨ ਹੈ ਜੋ ਅਜਿਹੇ ਸੰਤ ਜਨਾਂ ਦੇ ਚਰਨ ਉੱਪਰਾਂ ਜਿਹੜਾ ਅਸੀਂ ਰੱਖਦੇ ਹਾਂ ਕਹਿੰਦੇ ਉਹ ਵੀ ਮਹਾਰਾਜ ਕਹਿੰਦੇ ਸਫਲ ਉਹ ਮਾਥਾ ਸੰਤ ਨਮਸਕਾਰ ਸਤਿਗੁਰੂ ਜੀ ਕਹਿੰਦੇ ਉਹਨਾਂ ਜਨਾਂ ਸੰਤ ਜਨਾਂ ਦੇ ਉੱਪਰ ਸੰਤ ਜਨਾਂ ਦੇ ਜਿਹੜੇ ਚਰਨ ਉਹਨਾਂ ਉੱਪਰ ਜੋ ਨਮਸਕਾਰ ਕਰਦਾ ਉਹਨਾਂ ਦਾ ਮੱਥਾ ਵੀ ਗੁਰੂ ਸਾਹਿਬ ਕਹਿੰਦੇ ਧੰਨ ਹੈ ਹਾਂਜੀ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਅੰਤਰ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਸੰਤਾਂ ਜੀ ਦੇ ਵਡਿਆਈ ਸਤਿਗੁਰੂ ਨੇ ਬਹੁਤ ਕੀਤੀ ਸੱਚੇ ਪਾਤਸ਼ਾਹ ਜੀ ਨੇ ਸੰਤ ਕੀ ਨਿੰਦਾ ਕਰੋ ਨਾ ਕੋਈ ਜੋ ਕਰੇ ਤਿਸਕਾ ਪਤਨ ਹੋਏ ਸੰਤ ਕਾ ਨਿੰਦ ਆਕਾਸ਼ ਤੇ ਟਾਰੋ ਆਕਾਸ਼ ਤੋਂ ਸੁੱਟ ਦਿਆਂਗੇ ਮਹਾਰਾਜ ਕਹਿੰਦੇ ਸੰਤਾਂ ਦੇ ਨਿੰਦਿਆ ਕਰਨ ਵਾਲਿਆਂ ਨੂੰ ਤਾਂ ਪਦ ਕੰਜ ਨਮੋ ਨਿਤ ਹੀ ਹਮੇਸ਼ਾ ਹੀ ਤਾਂ ਕਹੀਏ ਉਹਨਾਂ ਸੰਤ ਜਨਾਂ ਸਾਧੂ ਜਨਾਂ ਦੇ ਪਦ ਚਰਨ ਕੰਜ ਕਹੀਏ ਕਮਲਾਂ ਉਹ ਪਰਨ ਨਮੋ ਕਹੀਏ ਨਮਸਕਾਰ ਹੈ ਇੱਕ ਦਿਨ ਨਹੀਂ ਦੋ ਦਿਨ ਨਹੀਂ ਨਿਤ ਹੀ ਭਾਵ ਸਦਾ ਹੀ ਨਮਸਕਾਰ ਹੈ ਉਹਨਾਂ ਸੰਤਾਂ ਨੂੰ ਪੂਜਣ ਯੋਗ ਹੈ ਭਾਈ ਉਹ ਕਿਉਂਕਿ ਉਹ ਸਾਰਿਆਂ ਵਿੱਚ ਪਰਮੇਸ਼ੁਰ ਨੂੰ ਦੇਖਦੇ ਸਰਬ ਆਤਮ ਸਾਰਿਆਂ ਵਿੱਚ ਆਤਮ ਦੇਖਦੇ ਆਤਮ ਕੀ ਉਹ ਪਰਮਾਤਮਾ ਦੀ ਆਦਸੀ ਆ ਆਤਮਾ ਪਰਮਾਤਮਾ ਇੱਕ ਹੀ ਹੈ ਭਾਵ ਸਾਰਿਆਂ ਵਿੱਚ ਪਰਮੇਸ਼ੁਰ ਦੇਖਦੇ ਆ ਇਹੋ ਕਾਰਨ ਹੈ ਕਿ ਉਹ ਸਾਰੇ ਉਹਨਾਂ ਦਾ ਦੂਜੇ ਨੂੰ ਸੁੱਖ ਦੇਣਾ
ਇਹ ਕਾਰਨ ਹੈ ਕਿ ਉਹ ਸਾਰਿਆਂ ਵਿੱਚ ਇੱਕ ਆਪਣਾ ਆਪੋ ਆਪਣਾ ਦੇਖਦੇ ਆਪੋ ਆਪਾ ਹਾਂਜੀ ਆਪਣਾ ਆਪ ਦੇਖਦੇ ਹੈ, ਆਤਮਾ ਦੇਖਦੇ ਹੈ, ਆਤਮਾ ਪਰਮਾਤਮਾ ਦਾ ਰੂਪ ਹੈ, ਭਾਵ ਸਾਰਿਆਂ 'ਚ ਪਰਮਾਤਮਾ ਦੇਖਦੇ ਹੈ। ਤਾਂ ਕਰਕੇ ਕਹਿੰਦੇ ਉਹਨਾਂ ਦੇ ਇਹੋ ਜਿਹੇ ਸੰਤ ਜਨਾਂ ਦੇ ਉੱਪਰ, ਸੰਤ ਜਨਾਂ ਦੀ ਚਰਨਾਂ ਉੱਪਰ ਸਾਡੀ ਨਮਸਕਾਰ, ਅਸੀਂ ਉਹਨਾਂ ਨੂੰ ਪੂਜਦੇ ਹਾਂ, ਰੋਜ਼ ਮੱਥਾ ਟੇਕਦੇ ਹਾਂ। ਭਾਈ ਤੁਹਾਨੂੰ ਇਹ ਬੇਨਤੀ ਹੈ ਵੀ ਸੰਤਾਂ ਦੇ ਚਰਨਾਂ ਉੱਪਰ ਨਮਸਕਾਰ ਕਰੋ। ਦੋਹਰਾ ਨਰਾ ਭਰਨ ਸਵੈ ਰੂਪ ਧਨ, ਇੱਥੇ ਕਈ ਪਾਠ ਨਰਨ ਨਰਨਾ ਭਰਨ ਕਰਦੇ ਪਰ ਨਰਾ ਭਰਨ ਪਾਠ ਹੀ ਸ਼ੁੱਧ ਹੈ ਸਮਝਣ। ਨਰਨ ਅਰਥ ਵੀ ਮਨੁੱਖੀ ਹੁੰਦਾ ਅਤੇ ਨਰ ਦਾ ਅਰਥ ਵੀ ਮਨੁੱਖੀ ਹੁੰਦਾ, ਇਸ ਕਰਕੇ ਨਰਾ ਭਰਨ ਪਾਠ ਸ਼ੁੱਧ ਹੈ। ਨੰਨਾ ਰਾਰੇ ਕੰਨਾ ਭੱਬਾ ਰਾਰਾ ਹਨਾਣਾ, ਅਤੇ ਨਰ ਅਭਰਨ ਆਪੇ ਹੋ ਜੂਗਾ, ਕੰਨਾਂ ਵਿੱਚ ਵੈੜਾ ਬਣ ਗਿਆ, ਬਣ ਗਿਆ ਨਰ ਅਭਰਨ, ਭਾਵ ਨਰ ਕਹੀਏ ਮਨੁੱਖ ਅਤੇ ਅਭਰਨ ਜਾਂ ਅਭਰਨ ਕਹੀਏ ਗਹਿਣਾ ਭੂਸ਼ਣ। ਨਾਰਾ ਭਰਨ ਸਰੂਪ ਸਵੈ ਰੂਪ ਧਨ, ਕਹਿੰਦੇ ਮਨੁੱਖ ਦਾ ਗਹਿਣਾ ਹੈ ਸਰੀਰਕ ਸੁੰਦਰਤਾ। ਹਾਂਜੀ ਨਾਰਾ ਨਰ ਅਭਰਨ, ਭਾਵ ਨਰ ਦਾ ਅਭਰਨ ਕਹੀਏ ਗਹਿਣਾ, ਪੁਰਸ਼ ਦਾ ਗਹਿਣਾ ਕੀ ਆ ਕਿ ਜਿਹੜਾ ਤਨ ਕੀ ਸਰੀਰ ਆ ਉਹ ਸਰੀਰ ਦਾ ਸਰੂਪ ਜਿਹੜਾ ਆ ਉਹ ਸੁੰਦਰਤਾ ਵਾਲਾ ਹੋਣਾ, ਸਰੂਪ ਨਾਮ ਸੁੰਦਰਤਾ ਦਾ ਇੱਥੇ। ਹਾਂਜੀ ਮਨੁੱਖ ਦਾ ਗਹਿਣਾ ਸਰੀਰਕ ਸੁੰਦਰਤਾ, ਰੂਪਾ ਭਰਨ ਗੁਣਾ ਹੀ ਰੂਪਾ ਰੂਪ ਅਭਰਨ, ਫਿਰ ਕਹਿੰਦੇ ਸੁੰਦਰਤਾ ਦਾ ਗਹਿਣਾ ਗੁਣਾ ਹੀ ਕਹੀਏ ਗੁਣ, ਭਾਵ ਉਹ ਕਿਹੜੇ ਦੈਵੀ ਗੁਣ, ਭਾਵ ਸੁੰਦਰਤਾ ਦਾ ਗਹਿਣਾ ਦੈਵੀ ਗੁਣ ਅੰਦਰ ਹੋਣੇ। ਹਾਂਜੀ ਭਾਵ ਸਰੀਰ ਤਾਦੀ ਫੱਬਦਾ ਜੇਕਰ ਸੋਹਣਾ ਹੋਵੇ ਅਤੇ ਸੁੰਦਰਤਾ ਫਿਰ ਚੰਗੀ ਲੱਗਦੀ ਆ, ਜੇਕਰ ਅਗਲਵਾੜੀ ਹੋਵੇ ਦੈਵੀ ਗੁਣ ਹੋਣ ਸੁੰਦਰਤਾ ਫਿਰ ਹੀ ਚੰਗੀ ਲੱਗਦੀ, ਜੇ ਸੁੰਦਰਤਾ ਅਤੇ ਗੁਣ ਕੋਈ ਹੈ ਨਹੀਂ ਤਾਂ ਕਹਿਣਾ ਵੀ ਚਾਮੀ ਚੰਮ ਆ, ਬਾਕੀ ਤਾਂ ਕੋਈ ਕੰਮ ਨਹੀਂ, ਮੇਰਾ ਚਾਮੀ ਚੰਮ ਨਾ ਕੋਈ ਬੰਦਾ ਨਾ ਇਹਦਾ ਕੋਈ ਕੰਮ, ਫਿਰ ਇਹੀ ਕਹਿਣਾ ਗੁਣ ਕੋ ਭੂਖਣ ਗਿਆਨ ਨਿਜ, ਫਿਰ ਗੁਣਾਂ ਦਾ ਗਹਿਣਾ ਕੋ ਦੱਸਦਾ, ਗੁਣਾਂ ਦਾ ਗਹਿਣਾ ਭੂਖਣ ਕੇ ਗਹਿਣਾ ਆਪਣੇ ਆਪ ਦੀ ਨਿਜ ਕਈ ਆਪਣੇ ਆਪ ਦਾ ਗਿਆਨ ਹੋਣਾ, ਆਪਣੀ ਜਾਣਕਾਰੀ ਹੋਣੀ ਮੈਂ ਕਿੱਥੇ ਖਲੋਤਾ, ਮੈਂ ਕਰਨ ਕੀ ਡਿਆ, ਮੈਂ ਕਿੱਥੇ ਕੁ ਪਹੁੰਚਿਆ, ਹੈ ਕੀ ਮੈਂ ਗਿਆਨ ਨਾ ਭਰਨ ਕਿਵਾਂ ਇਹ। ਹਾਂਜੀ ਫਿਰ ਗਿਆਨ ਜਿਹੜਾ ਐੜਾ ਕੰਨਾਂ ਵਿੱਚ ਐੜਾ ਨਿਕਲਦਾ ਬਣਨਾ ਗਿਆਨ ਨਾ ਭਰਨ ਅਭਰਨ, ਭਾਵ ਗਿਆਨ ਦਾ ਅਭਰਨ ਕਹੀਏ ਗਹਿਣਾ, ਗਿਆਨ ਦਾ ਗਹਿਣਾ ਕੀ ਆ ਖਿਵਾਂ ਹੋਣ। ਹਾਂਜੀ ਭਾਵ ਗੁਣ ਗੁਣਾਂ ਦਾ ਗਹਿਣਾ ਕੀ ਆ, ਗੁਣ ਨਾਮ ਅਕਲ ਦਾ ਹੀ ਹੈ, ਗੁਣ ਹੋਣਗੇ ਤਾਂ ਅਕਲ ਹੋਊਗੀ, ਅਕਲ ਉਹਦੇ ਗੁਣ ਹੋਣਗੇ, ਭਾਵ ਅਕਲ ਦਾ ਫਾਇਦਾ ਇਹ ਆ ਵੀ ਜੇਕਰ ਗਿਆਨ ਨੇ ਆਪਣੇ ਆਪ ਦਾ ਗਿਆਨ ਹੋਣਾ, ਆਪਣੀ ਜਾਣਕਾਰੀ ਪਹਿਚਾਣ ਹੋਵੇ, ਅਤੇ ਇਸੇ ਤਰ੍ਹਾਂ ਹੀ ਫਿਰ ਗਿਆਨ ਆ ਜਿਹੜਾ ਵੀ ਆਪਣੇ ਸਰੂਪ ਆਪਣੇ ਆਪ ਦਾ ਆਪਣੇ ਆਪੇ ਦੀ ਪਹਿਚਾਣ ਤਾਦੀ ਸੋਹਣੀ ਲੱਗਦੀ ਆ ਜੇਕਰ ਖਿਮਾ ਹੀ ਕਹੀਏ ਖਿਮਾ ਅੰਦਰ ਹੋਵੇ, ਉੱਦਾਂ ਕੋਈ ਫਾਇਦਾ ਨਹੀਂ। ਆਪਣਾ ਗਿਆਨ ਕੀ ਹੈ, ਇਹੋ ਹੀ ਆ ਕਿ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਥੇ ਜਾਵਾਂਗਾ। ਸੁਣੋ ਰਹੇ ਮਾਰੇ ਕਹਿੰਦੇ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ, ਤੂੰ ਕੌਣ ਹੈ ਅਤੇ ਕਿੱਥੋਂ ਆਇਆ ਅਤੇ ਕਿੱਥੇ ਜਾਣਾ, ਕਰਨਾ ਕਤਰਨਾ ਕੀ ਆ ਇਹਦਾ ਪਤਾ ਆਵੇ। ਹਾਂਜੀ ਨਰਾ ਭਰਨ ਸਵੈਰੂਪ ਤਨ, ਸਵੈਰੂਪ ਸਵੈ ਕਹੀ ਆਪਣਾ ਜਿਹੜਾ ਰੂਪ ਆ ਉਹ ਸੁੰਦਰ ਹੋਣਾ। ਹਾਂਜੀ ਤਨ ਨਾਮ ਸਰੀਰ ਦਾ, ਸਰੀਰ ਦਾ ਜਿਹੜਾ ਸਰੂਪ ਆ ਉਹ ਸੁੰਦਰ ਹੋਣਾ, ਇਹ ਨਰ ਕਹੀਏ ਮਨੁੱਖ ਦਾ ਅਭਰਨ ਕਹੀਏ ਗਹਿਣਾ ਹੈ। ਜਾਂ ਇੱਥੋਂ ਸਿੱਧਾ ਅਰਥ ਲਾ ਲਓ ਵੀ ਨਰ ਅਭਰਨ ਮੁੱਖ ਦਾ ਮਨੁੱਖ ਦਾ ਬਣ ਕੇ ਗਹਿਣਾ ਕੀ ਆ, ਜਿਹੜਾ ਤਨ ਆ ਕੋਈ ਸਹੀ ਸਰੀਰ ਆ ਉਹਦਾ ਸਰੂਪ ਜਿਹੜਾ ਸੁੰਦਰ ਹੋਣਾ, ਜਾਂ ਤਨ ਤੋਂ ਲੱਗ ਸਰੀਰ ਸਰੂਪ ਦਾ ਅਰਥ ਹੋ ਗਿਆ ਸੁੰਦਰਤਾ। ਭਾਵ ਮਨੁੱਖ ਦਾ ਗਹਿਣਾ, ਮਨੁੱਖ ਦੇ ਗਹਿਣਾ ਕੀ ਆ ਵੀ ਸਰੀਰ ਸਵੈਰੂਪ ਕਹੀਏ ਸੁੰਦਰ ਹੋਣਾ, ਸਰੀਰ ਦਾ ਸੁੰਦਰਤਾ ਵਿੱਚ ਹੋਣਾ। ਰੂਪਾ ਭਰਨ, ਰੂਪ ਅਤੇ ਅਭਰਨ, ਭਾਵ ਰੂਪ ਜਿਹੜਾ ਆ ਰੂਪ ਆ ਭਾਵ ਸੁੰਦਰ, ਆਪਾਂ ਕਹਿੰਦੇ ਬੜਾ ਰੂਪ ਚੜਿਆ ਅਤੇ ਭਾਵ ਬੜਾ ਸੁੰਦਰ ਆ, ਬਈ ਸੁੰਦਰਤਾ ਚੜੀ ਅਤੇ ਆਪਾਂ ਕਹਿੰਦੇ ਬੜਾ ਰੂਪ ਰੰਗ ਵਾਲਾ, ਭਾਵ ਬੜੀ ਸੁੰਦਰਤਾ ਦੇ ਰੰਗ ਵਾਲਾ। ਹਾਂਜੀ, ਰੂਪ ਦਾ ਅਰਥ ਹੋ ਗਿਆ ਸੁੰਦਰ, ਸੁੰਦਰ ਸਰੂਪ ਦਾ ਅਭਰਨ, ਰੂਪਾ ਭਰਨ, ਭਾਵ ਰੂਪ ਅਭਰਨ, ਰੂਪ ਸੁੰਦਰ। ਰੂਪ ਦਾ ਗਹਿਣਾ ਕੀ ਆ, ਸੁੰਦਰਤਾ ਦਾ ਗਹਿਣਾ ਕੀ ਆ, ਜਾਂ ਸਰੀਰ ਸੋਹਣੇ ਦਾ ਗਹਿਣਾ ਕੀ ਆ, ਗੁਣਾ ਹੀ ਸ੍ਰੇਸ਼ਟ ਗੁਣ, ਸ਼ੁਭ ਗੁਣ। ਕਿਉਂਕਿ ਕਈ ਮਨੁੱਖ ਦੇਖਣ ਵਿੱਚ ਤਾਂ ਬਹੁਤ ਸੁੰਦਰ ਹੁੰਦੇ ਆ, ਪਰ ਉਹਨਾਂ ਵਿੱਚ ਗੁਣ ਕੋਈ ਨਹੀਂ ਹੁੰਦਾ, ਅਕਲ ਉਕਲ ਉਹਨੂੰ ਕੋਈ ਨਹੀਂ ਹੁੰਦੀ। ਗੁਣ ਨਾ ਹੋਣ ਕਰਕੇ ਉਹ ਸੋਹਣੇ ਸਰੂਪ ਵਾਲੇ ਮਨੁੱਖ ਵੀ ਅਨਾਦਰ ਪਾਉਂਦੇ ਆ। ਇਸ ਲਈ ਸੁੰਦਰਤਾ ਦਾ ਗਹਿਣਾ ਇਹੀ ਆ ਵੀ ਗੁਣ ਹੋਣ ਅਤੇ ਗੁਣ ਅੰਦਰ ਹੋਣੇ ਚਾਹੀਦੇ ਆ, ਨਹੀਂ ਤਾਂ ਅਸ਼ਟਾਵਕਰ ਵਰਗੇ ਅੱਠ ਵਾਲਾਂ ਵਾਲੇ ਵੀ ਜੈ ਜੈਕਾਰ ਕਰਾਉਂਦੇ ਆ, ਸੋਹਣੇ ਰੂਪਾਂ ਵਾਲੇ ਧੱਕੇ ਖਾਂਦੇ ਅਤੇ ਜੁੱਤੀਆਂ ਖਾਂਦੇ। ਰੂਪ ਹੈ ਕਾਮ ਹੈ ਦੋਸਤੀ, ਕਿਉਂਕਿ ਰੂਪ ਦੀ ਕਲੀ ਕਾਮਨਾ ਹੈ ਦੋਸਤੀ, ਜ਼ਬਾਨ ਬਹੁਤ ਚੱਲਦੀ ਕਈਆਂ ਦੀ, ਉਹ ਥੋੜ੍ਹੇ ਹੰਕਾਰੀ ਵੀ ਹੋ ਹੀ ਜਾਂਦੇ। ਗੁਣ ਕੋ ਭੂਖਣ ਗਿਆਨ ਨਿੱਜ, ਇਹ ਦੁਬਾਰਾ ਤਾਂ ਦੱਸਣ ਡਿਆ ਵੀ ਸਮਝ ਆ ਜੀ ਛੇਤੀ। ਫਿਰ ਗੁਣ ਕੋ ਕਈ ਗੁਣਾਂ ਦਾ ਭੂਖਣ ਕੋਈ ਜਿਹੜਾ ਗਹਿਣਾ ਵਾ ਉਹ ਨਿੱਜ ਕਹੀਏ ਵੀ ਗਿਆਨ ਆਪਣੇ ਗੁਣ ਹੋਣ, ਅਤੇ ਗੁਣਾਂ ਦਾ ਗਹਿਣਾ ਕੀ ਹੈ ਨਿੱਜ ਗਿਆਨ, ਭਾਵ ਨਿੱਜ ਕਹੀਏ ਆਪਣੇ ਆਪ ਦਾ ਗਿਆਨ, ਆਪਣੇ ਸਰੂਪ ਦਾ। ਹਾਂਜੀ, ਗਿਆਨ ਉਹ ਕੀ ਆ, ਸੰਸੇ ਜਿਹੜੇ ਸਾਨੂੰ ਪਏ ਆ ਤਿੰਨ ਪ੍ਰਕਾਰ ਦੇ, ਉਹ ਸੰਸੇ ਪਰਜੇ ਤੋਂ ਰਹਿਤ ਜਿਹੜਾ ਗਿਆਨ ਹੈ, ਜਿਵੇਂ ਹੱਥ ਦੇ ਔਲਾ ਰੱਖਿਆ ਨਾ, ਅਤੇ ਉਹ ਯਥਾਰਥ ਗਿਆਨ, ਆਤਮ ਸਰੂਪ ਦਾ ਗਿਆਨ, ਅਤੇ ਉਹ ਹੁਣ ਆਪਣੇ ਸਰੂਪ ਦਾ ਗਿਆਨ ਹੋਣਾ ਗੁਣਾਂ ਦਾ ਇਹੀ ਕਹਿਣਾ। ਕਿਉਂਕਿ ਕਈ ਮਨੁੱਖਾਂ ਵਿੱਚ ਗੁਣ ਤਾਂ ਬਹੁਤ ਹੁੰਦੇ ਆ ਪਰ ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ, ਜਿਸ ਕਰਕੇ ਉਹ ਸਾਰੇ ਗੁਣ ਨਿਸਫਲ ਹਨ। ਹਾਂਜੀ, ਗੁਣਾਂ ਦਾ ਗਹਿਣਾ ਇਹੀ ਆ, ਆਪਣੀ ਜਿਹੜੀ ਆਪਣਾ ਗਿਆਨ ਹੋਣਾ, ਭਾਵ ਆਪਣੀ ਪਹਿਚਾਣ ਹੋਣੀ ਮੈਂ ਕਿੱਥੋਂ ਆਇਆ। ਕਿਉਂਕਿ ਰਮਈਆ ਕੇ ਗੁਣ ਚੇਤ ਪੁਰਾਨੀ, ਕੌਣ ਮੂਲ ਅਤੇ ਕੌਣ ਦ੍ਰਿਸ਼ਟਾਨੀ, ਤੇਰਾ ਕੌਣ ਮੋਢਿਆ ਅਤੇ ਕਿਹਨੂੰ ਤੂੰ ਦੇਖ ਰਿਹਾ ਹੈ, ਤੇਰਾ ਦੇਖਣ ਵਾਲਾ ਕੌਣ ਹੈ। ਇਹ ਆਪਣੇ ਆਪ ਦਾ ਗਿਆਨ ਹੋਣਾ, ਮੈਨੂੰ ਪੈਦਾ ਕੀਤਾ ਪਰਮੇਸ਼ੁਰ ਨੇ ਅਤੇ ਮੈਂ ਜਾਣਾ ਵੀ ਕਿੱਥੇ, ਪਰਮੇਸ਼ੁਰ ਕੋਈ ਉਹਦੇ ਦਿੱਤੇ ਹੋਏ ਮਾਰਗ 'ਚ ਜਾਣਾ ਪੈਣਾ ਮੈਨੂੰ। ਇਹ ਗੁਣਾਂ ਦਾ ਗਹਿਣਾ ਆਪਣਾ ਗਿਆਨ ਹੈ, ਆਪਣੇ ਸਰੂਪ ਦਾ ਗਿਆਨ ਹੈ, ਯਥਾਰਥ ਗਿਆਨ, ਆਤਮ ਸਰੂਪ ਦਾ ਗਿਆਨ। ਗਿਆਨ ਗਿਆਨਾ ਭਰਨ ਖਮਾਹੇ, ਭਾਵ ਗਿਆਨ ਦਾ ਗਹਿਣਾ ਕੀ ਆ। ਹਾਂਜੀ, ਗਿਆਨ ਦਾ ਗਹਿਣਾ ਇਹ ਆ ਖਿਮਾਹੇ, ਕਈ ਖਿਮਾ ਖਿਮਾ ਗੁਣ ਸਾਰਨ ਸ਼ਕਤ, ਭਾਵ ਜੋ ਗਿਆਨਵਾਨ ਹੋ ਕੇ ਵੀ ਦੇਖੋ ਗਿਆਨਵਾਨ ਆ, ਗਿਆਨੀ ਆ, ਨਿੱਕੀ ਨਿੱਕੀ ਗੱਲ ਉੱਤੇ ਗੁੱਸੇ ਹੋਈ ਜਾਣਾ ਉਹ ਗਿਆਨ ਕੇ ਸਰਥ। ਇਸ ਲਈ ਗਿਆਨਵਾਨ ਦੇ ਕੋਲ ਖਿਮਾ ਦਾ ਗਹਿਣ ਰਹਿਣਾ ਗਹਿਣਾ ਜ਼ਰੂਰ ਹੋਣਾ ਜ਼ਰੂਰੀ ਹੈ, ਚਾਹੀਦਾ। ਦਰਬਾਰ ਸਾਹਿਬ ਹੀ ਵੇਖੋ ਕਿੱਡਾ ਗਿਆਨੀ ਹੈ, ਸ਼੍ਰੀ ਕ੍ਰਿਸ਼ਨ ਭਗਵਾਨ ਦੇ ਗੁਰੂ ਜੀ ਹੈ, ਪਰ ਵੇਖੋ ਉਹਨਾਂ ਅੰਦਰ ਖਿਮਾ ਨਹੀਂ ਨਾ ਹੈਗੀ, ਸਾਰਨ ਸ਼ਕਤੀ ਨਾ ਹੋਣੇ ਕਰਕੇ ਝੱਟ ਹੀ ਸਰਾਪ ਦੇ ਦਿੰਦੇ। ਇਸ ਕਰਕੇ ਉਹਨਾਂ ਦਾ ਸਾਰੇ ਇਤਿਹਾਸ 'ਚ ਹੀ ਉਹਨਾਂ ਦਾ ਗੁੱਸਾ ਹੀ ਜਿਹੜਾ ਜ਼ਾਹਰ ਕੀਤਾ ਹੋਇਆ ਪੁਰਾਣਾ ਵਿੱਚ ਸਾਗੀਆਂ ਵਿੱਚ। ਸੋ ਖਿਮਾ ਹੀ ਗਿਆਨ ਦਾ ਗਹਿਣਾ ਹੈ। ਦਰਪਣ ਮਾਰਜਨ ਮਾਨ ਜਿਉਂ, ਜਿਉਂ ਕਹੀਏ ਜਿਵੇਂ, ਜੋ ਦਰਪਣ ਕਹੀਏ ਸ਼ੀਸ਼ਾ ਅਮਲੀਨ ਹੋ ਜਾਵੇ, ਤਦ ਉਹ ਮਾਨ ਕਹੀਏ ਸਵਾਹ ਆਦਿ ਨਾਲ, ਮਾਰਜਨ ਕਹੀਏ ਮਾਰਜਨ ਕਰਕੇ ਨਿਰਮਲ ਹੋਵਤ ਸੋਏ, ਨਿਰਮਲ ਕਹੀਏ ਉੱਜਲ, ਨਿਰਮਲ ਕਹੀਏ ਮੈ ਮਲ ਕਹੀਏ ਮਾਲ ਤੋਂ, ਨੇਰ ਕਹੀਏ ਰਹਿਤ, ਹੋਵਤ ਕਹੀਏ ਹੋ ਜਾਂਦਾ ਹੈ, ਸੂਰਜ ਕਹੀਏ ਉਹ ਸ਼ੀਸ਼ਾ ਨਿਰਮਲ ਹੋਵਤ ਹੁੰਦਾ ਹੈ, ਹੋ ਜਾਂਦਾ ਹੈ। ਜਾਂ ਇੱਦਾਂ ਲੈ ਲਓ ਮਾਂ ਦਾ ਅਰਥ ਦਰਪਣ, ਮਾਰਜਨ ਮਾਰਜਨ ਮਾਨਜਨ। ਮਾਣ ਕਹੀਏ ਮੰਨਣਾ ਕਰੋ ਕਿ ਸ਼ੀਸ਼ਾ ਦਰਪਣ ਜਿਹੜਾ ਸ਼ੀਸ਼ਾ ਆ, ਹਾਂਜੀ, ਉਹ ਸਵਾਹ ਦੇ ਨਾਲ ਮਾਂਜ ਕੇ, ਮਾਰਜਨ ਕਹੀਏ ਮਾਂਜ ਕੇ, ਜਿਉਂ ਕਿ ਜਿਵੇਂ ਸੁੱਧ ਹੋ ਜਾਂਦਾ, ਸਾਫ਼ ਹੋ ਜਾਂਦਾ, ਹਾਂਜੀ, ਪਾਪ ਚਮਕ ਉੱਠਦਾ, ਫਿਰ ਉਸ ਵਿੱਚ ਆਪਣੇ ਮੁੱਖ ਦਾ ਪ੍ਰਤੀਬਿੰਬ ਸਪੱਸ਼ਟ ਦਿਸਣ ਲੱਗ ਜਾਂਦਾ, ਨਿਰਮਲ ਹੋ ਸੋ ਜਦੋਂ ਨਿਰਮਲ ਹੋ ਜਾਂਦਾ, ਉੱਜਲ ਹੋ ਜਾਂਦਾ। ਜਿਵੇਂ ਕਿ ਜਿਵੇਂ ਮਾਣ ਕੇ ਮੰਨਣਾ ਕਰੋ ਜਿਵੇਂ ਦਰਪਣ ਸ਼ੀਸ਼ਾ ਜਿਹੜਾ ਮਾਜਨ ਕਹੀਏ ਮਾਂਜਨ ਨਾਲ ਸਵਾਦ ਨਾਲ ਨਿਰਮਲ ਹੋਵਤ ਹੋ ਜਾਂਦਾ ਹੈ, ਉਹ ਸੋਏ ਕਹੀ ਉਹ ਸ਼ੀਸ਼ਾ। ਤਥਾ ਗਿਆਨ ਅਭਿਆਸ ਕਰ, ਤਥਾ ਗਿਆਨ ਅਭਿਆਸ, ਪਾਠ ਇਕੱਠਾ ਕਰਾਂ ਗਿਆਨਾ ਅਭਿਆਸ, ਅਤੇ ਗਿਆਨ ਅਭਿਆਸ ਪਾਠ ਹੀ ਤਾਂ ਅੱਡ ਵੱਖ ਇਹ ਸ਼ੋਧਿਆ। ਉੱਦਾਂ ਹੀ ਜੇ ਦੂਸਰਾ ਪਾਠ ਰੱਖਣਾ ਹੋਵੇ ਤਾਂ ਉਹ ਗਿਆਨਾ ਅਭਿਆਸ, ਭਾਵ ਗਿਆਨ ਇਕੱਠਾ ਹੀ ਕਰ ਦੇਣਾ, ਅਤੇ ਉਹ ਕਿਹੜਾ ਕਰਨਾ ਉਹ ਹਿਆੜਾ ਬਣ ਜੂ, ਪਰ ਮੁੱਖ ਪਾਠ ਗਿਆਨ ਅਭਿਆਸ ਹੀ। ਤਥਾ ਗਿਆਨ ਅਭਿਆਸ ਕਰ, ਤਥਾ ਕਹੀਏ ਤੈਸੇ ਹੀ, ਜਾਂ ਇਸੇ ਕਿਸੇ ਪ੍ਰਕਾਰ ਹੀ ਜਗਿਆਸੂ ਦਾ ਜਿਹੜਾ ਮਨ ਆ ਜਾਂ ਬੁੱਧੀ ਰੂਪ ਸ਼ੀਸ਼ਾ ਹੈ, ਅਨੇਕਾਂ ਪ੍ਰਕਾਰ ਦੇ ਦੋਸ਼ਾਂ ਕਰਕੇ ਆ ਮਾਲ ਵਖੇਬ ਅਵਰਨ ਦੇ ਕਰਕੇ ਮਲੀਨ ਹੋਇਆ ਪਿਆ ਹੈ, ਜਿਸ ਵਿੱਚ ਆਪਣਾ ਆਤਮ ਸਰੂਪ ਰੂਪੀ ਮੁੱਖ ਸਪੱਸ਼ਟ ਨਹੀਂ ਦਿਸਦਾ। ਫਿਰ ਗਿਆਨ ਦਾ ਪੁਨਾ ਪੁਨਾ ਅਭਿਆਸ ਕਰ ਕਹੀਏ ਕਰਕੇ, ਭਾਵ ਵੇਦਾਂਤ ਆਦਿ ਸ਼ਾਸਤਰਾਂ ਦੀ ਵਿਚਾਰ ਕਰਨ ਨਾਲ ਜਿਹੜਾ ਹੈ ਵਿਮਲ ਮਨੀਖਾ ਹੋਏ, ਵਿਮਲ ਕਹੀਏ ਵਿਮਲ ਕਹੀਏ ਮੈਲ ਤੋਂ ਰਹਿਤ, ਹਾਂਜੀ। ਅਤੇ ਇੱਥੇ ਵੇ ਨਾਮ ਦਾ ਅਰਥ ਹੈ ਰੈਤ ਕਰਨਾ, ਇੱਥੇ ਇੱਥੇ ਵਿਸ਼ੇਸ਼ ਨਹੀਂ ਕਰ ਜਾਣਾ। ਮਲ ਕਹੀਏ ਮੈਲ, ਮੈਲ ਤੋਂ ਵੇਮਲ ਵੇ ਕਹੀਏ ਰੈਤ, ਮਨੀਖਾ ਕਹੀਏ ਬੁੱਧੀ ਹੋਏ ਕਹੀਏ ਹੋ ਜਾਣੀ। ਫਿਰ ਉਸ ਬੁੱਧ ਰੂਪੀ ਸ਼ੀਸ਼ੇ ਵਿੱਚ ਆਪਣਾ ਆਤਮ ਰੂਪ ਰੂਪੀ ਮੁੱਖ ਸਪੱਸ਼ਟ ਦਿਸਣ ਲੱਗ ਜਾਂਦਾ, ਜਿਵੇਂ ਪ੍ਰਤੱਖ ਸ਼ੀਸ਼ਾ ਨੂੰ ਮੈਲ ਸਵਾਹ ਲੱਗੀ ਜਾਂ ਧੁੰਦ ਧੁੰਦ ਪਈ ਹੈ, ਆਪਣਾ ਮੁੱਖ ਸਾਫ਼ ਨਹੀਂ ਦਿਖੂਗਾ, ਦਿਖੂਗਾ ਵੀ ਨਹੀਂ। ਫਿਰ ਸ਼ੀਸ਼ੇ ਤੋਂ ਧੁੰਦ ਦਾ ਜਾਲ ਸਾਫ਼ ਕੀਤਾ ਜਾਏ ਜਾਂ ਸ਼ੀਸ਼ੇ ਉੱਤੇ ਘੱਟਾ ਕਚਰਾ ਪਿਆ ਸਾਫ਼ ਕੀਤਾ ਜਾਏ, ਮੁੱਖ ਦਿਸਣ ਲੱਗ ਪੈਂਦਾ। ਤਥਾ ਕਿ ਤੈਸੇ ਹੀ ਜਿਹੜਾ ਗਿਆਨ ਆ ਨਾ, ਹਾਂਜੀ, ਉਸ ਗਿਆਨ ਦੇ ਨਾਲ ਜਿਹੜਾ ਉਸ ਗਿਆਨ ਦੇ ਨਾਲ ਜਿੰਨਾ ਹੀ ਆਪਾਂ ਅਭਿਆਸ ਕਰਾਂਗੇ, ਪੁਣਾ ਪੁਣਾ ਅਭਿਆਸ ਕਰਨਾ ਮਾਂ ਨੂੰ ਇਹ ਸਵਾਹ ਦੇ ਨਾਲ ਜਿਹੜਾ ਬੁੱਧੀ ਰੂਪੀ ਜਾਂ ਮਨ ਰੂਪੀ ਸ਼ੀਸ਼ਾ ਆ ਇਹਨੂੰ ਸਾਫ਼ ਕਰਨਾ ਗਿਆਨ ਰੂਪੀ ਸਵਾਹ ਦੇ ਨਾਲ, ਠੀਕ ਆ ਜੀ। ਮਨ ਰੂਪੀ ਸ਼ੀਸ਼ਾ ਜਿਹੜਾ ਹੈ ਉਹ ਅਭਿਆਸ ਕਰਕੇ ਵਿਮਲ ਸਾਫ਼ ਕਰਨਾ, ਮਨੀਖਾ ਨਾਮ ਬੁੱਧੀ ਦਾ, ਬੁੱਧੀ ਰੂਪ ਸ਼ੀਸ਼ਾ ਜਿਹੜਾ ਫਿਰ ਵਿਮਲ ਕਹੀਏ ਮੈਲ ਤੋਂ ਰਹਿਤ ਹੋਏ ਕਹੀਏ ਹੋ ਜਾਏਗਾ। ਵਿਮਲ ਨਾਮ ਸਿੱਧਾ ਸਾਫ਼ ਦਾ ਲਾ ਲਓ, ਮਨੀਖਾ ਕਹੀਏ ਬੁੱਧੀ ਵਿਮਲ ਸਾਫ਼ ਹੋ ਜਾਏਗੀ ਜਾਂ ਵਿਮਲ ਕਹੀਏ ਸ਼ੁੱਧ ਹੋਏ ਜਾਂਦੀ ਹੈ ਹੋਏਗੀ। ਤੈਸੇ ਤਥਾ ਤੈਸੇ ਗਿਆਨ ਦੇ ਅਭਿਆਸ ਕਰਕੇ ਜਿਹੜੀ ਹੈ ਵਿਮਲ ਇਹ ਮੈਲ ਤੋਂ ਰਹਿਤ ਜਾਂ ਸ਼ੁੱਧ ਮਨੀਖਾ ਕਹੀਏ ਬੁੱਧੀ ਹੋਏ ਕਹੀਏ ਹੋਏਗੀ ਜੀ। ਤਥਾ ਗਿਆਨ ਅਭਿਆਸ ਕਰ, ਦਰਪਣ ਮਾਰਜਨ ਮਾਨ ਜਿਉਂ, ਜਿਉਂ ਕਿ ਜਿਵੇਂ ਦਰਪਣ ਸ਼ੀਸ਼ਾ ਸਵਾਹ ਦੇ ਨਾਲ, ਹਾਂਜੀ, ਸਵਾਹ ਦੇ ਨਾਲ ਮਾਂਜਿਆ ਸਾਫ਼ ਹੋ ਜਾਂਦਾ ਨਾ ਮੈਲ ਤੋਂ, ਹੈ ਨਾ ਜੀ। ਨਿਰਮਲ ਹੋਵਤ ਸੋਏ ਸੋਏ ਗਈ ਉਹ ਨਿਰਮਲ ਹੋ ਜਾਂਦਾ ਸ਼ੀਸ਼ਾ ਜਿਵੇਂ ਦਰਪਣ ਸ਼ੀਸ਼ਾ ਜਿਹੜਾ ਵਾ ਉਹ ਮਾਰਜਨ ਕਹੀਏ ਮਾਂਜਣ ਨਾਲ ਮਾਰਜਣ ਨਾਲ ਕੂਚਣੀ ਦਾ ਸਵਾਹ ਨਾ ਜਾਂ ਸਵਾਦ ਜਿਵੇਂ ਸਵਾਹ ਨਾਲ ਮਾਂਜਣੇ ਕਰਕੇ ਸ਼ੀਸ਼ਾ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ। ਹਾਂਜੀ ਮਾਣ ਦਾ ਅਰਥ ਵਿਦਵਾਨ ਮਲ ਕੇ ਵੀ ਕਰ ਲੈਂਦੇ ਵੀ ਜਿਵੇਂ ਸ਼ੀਸ਼ਾ ਮਾਰਜਣ ਕਹੀਏ ਮਾਂਜਣ ਕਿੱਦਾਂ ਮਾਂਜਣਾ ਮਾਣ ਕਹੀਏ ਮਲ ਕੇ ਅਤੇ ਫਿਰ ਉਹ ਨਿਰਮਲ ਮੈਲ ਤੋਂ ਰਹਿਤ ਹੋਵਤ ਹੋ ਜਾਂਦਾ ਹੈ। ਤਥਾ ਗਿਆਨ ਅਭਿਆਸਕ ਤਥਾ ਕਹੀਏ ਤੇਵੇਂ ਜਾਂ ਤੁਸੀਂ ਪ੍ਰਕਾਰ ਗਿਆਨ ਦਾ ਅਭਿਆਸ ਕਰਨ ਨਾਲ ਜਿਹੜੀ ਵਿਮਲ ਮਨੀਕਾ ਹੋਏ ਬੁੱਧੀ ਹੈ ਮਨੀਕਾ ਕੀ ਬੁੱਧੀ ਹੈ ਉਹ ਵੀ ਵਿਮਲ ਕਹੀਏ ਮੈਲ ਤੋਂ ਰਹਿਤ ਭਾਵ ਉਜਲ ਹੋਏ ਕਹੀਏ ਹੋ ਜਾਂਦੀ ਹੈ। ਸੋ ਅੱਜ ਇੱਥੇ ਆਪਾਂ ਸਮਾਧੀ ਕਰੀਏ ਸਮਾਂ ਬਹੁਤ ਉੱਪਰ ਹੋ ਗਿਆ ਦੋਹਰੇ ਦੋਹਰੇ ਕਰਨੇ ਕਰਕੇ ਸਮਾਂ ਲੱਗ ਜਾਂਦਾ 1 ਘੰਟਾ 5 ਮਿੰਟ ਹੋ ਚੁੱਕੇ ਹੈ। ਗਿਆਨ ਕੀ ਆ ਉਹ ਤੁਹਾਨੂੰ ਹੁਣੇ ਦੱਸਿਆ ਵਾ ਵੀ ਗਿਆਨ ਜਿਹੜਾ ਵਾ ਉਹ ਆਪਣੇ ਸਰੂਪ ਦਾ ਹਾਂਜੀ ਆਪਣਾ ਜਿਹੜਾ ਆਤਮ ਸਰੂਪ ਦਾ ਗਿਆਨ ਹੋਣਾ ਇਹੀ ਗਿਆਨ ਅਸਲ ਵਿੱਚ ਬ੍ਰਹਮ ਗਿਆਨ ਹੈ। ਹਾਂਜੀ ਗਿਆਨ ਦੇ ਬਚਨ ਦਾ ਅਭਿਆਸ ਕਰੀਏ ਜੋ ਗੁਰੂ ਨੇ ਸਿੱਖਿਆ ਦਿੱਤੀ ਹੈ ਉਹਨਾਂ ਗਿਆਨਾਂ ਦੇ ਬਚਨ ਗਿਆਨ ਦੇ ਬਚਨ ਦਾ ਅਭਿਆਸ ਕਰੀਏ ਅਤੇ ਫਿਰ ਜਦੋਂ ਗੁਰੂ ਕੇ ਬਚਨ ਆ ਵੀ ਗੁਰ ਕੀ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਇਹ ਗੁਰੂ ਕੇ ਬਚਨ ਆ ਗਿਆਨ ਵਾਲੇ ਗੁਰੂ ਜੀ ਨੇ ਗਿਆਨ ਦਿੱਤਾ ਫਿਰ ਉਸ ਨਾਲ ਬਚਨ ਅਭਿਆਸ ਕੀਤਾ ਭਾਵ ਸੇਵਾ ਕੀਤੀ ਸੇਵਾਕਾਂ ਦੇ ਨਾਲ ਅੰਤ ਇਸ ਕਾਰਨ ਜਿਹੜਾ ਉਹ ਉਜਲ ਹੋ ਗਿਆ ਫਿਰ ਆਤਮ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮਨੀਖਾ ਬੋਧੀ ਵਿੱਚ ਜਿਹੜੀ ਮੈਲ ਸੀ ਉਹ ਨਿਕਲ ਗਈ ਅਤੇ ਫਿਰ ਸਤਸੰਗ ਜੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਇਸ ਤਰ੍ਹਾਂ ਇਹੀ ਗਿਆਨ ਅਸਲ ਵਿੱਚ ਗੁਰਮਤ ਮੁਤਾਬਕ ਜਿਹੜੇ ਗੁਰੂ ਸਤੋ ਸਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਵੀ ਸਿੱਖਿਆ ਦਿੰਦੇ ਉਹ ਗਿਆਨ ਆ ਅਤੇ ਉਸ ਗਿਆਨ ਦਾ ਜਿਹੜਾ ਅਭਿਆਸ ਕਰਾਂਗੇ ਜੋ ਜੋ ਦੱਸਿਆ ਪ੍ਰੈਕਟੀਕਲ ਕਰਾਂਗੇ ਉਹਦੇ ਨਾਲ ਬੁੱਧੀ ਜਿਹੜੀ ਉਜਲ ਹੋਏਗੀ। ਹਾਂਜੀ ਗਿਆਨ ਦੇ ਬਚਨਾਂ ਦੇ ਨਾਲ ਚਰਥ ਲਾ ਲੈਣਾ ਪਿਤਾ ਸਾਹਿਬ ਐਸੇ ਗਿਆਨ ਦੇ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਜਿਹੜੇ ਬਚਨ ਹੈ ਉਹਨਾਂ ਦਾ ਅਭਿਆਸ ਕਰਕੇ ਜਿਹੜੀ ਹੈ ਮਨੀਖਾ ਬੁੱਧੀ ਆ ਵਿਮਲ ਗਈ ਉਜਲ ਹੋ ਜਾਂਦੀ ਹੈ ਜਾਂ ਗੁੱਤੇ ਰਹੇ ਭਾਈ ਜਿਵੇਂ ਸ਼ੀਸ਼ਾ ਮਾਂਜਣ ਦੇ ਨਾਲ ਸਾਫ਼ ਹੋ ਜਾਂਦਾ ਨਿਰਮਲ ਹੋ ਜਾਂਦਾ ਤਥਾ ਕਹੀਏ ਤੈਸੇ ਹੀ ਤੁਸੀਂ ਪ੍ਰਕਾਰ ਹੀ ਗੁਰੂ ਦੇ ਦੱਸੇ ਹੋਏ ਬਚਨ ਜਿਹੜੇ ਗਿਆਨਮਈ ਆ ਉਹਨਾਂ ਦਾ ਅਭਿਆਸ ਕਰਨ ਦੇ ਨਾਲ ਤੇਰੀ ਜਿਹੜੀ ਮਨੀਖਾ ਬੁੱਧੀ ਆ ਵਿਮਲ ਕਹੀਏ ਉਜੜ ਮੈਲ ਤੋਂ ਰਹਿਤ ਹੋਏ ਕਹੀਏ ਹੋਏਗੀ ਹੋ ਜਾਏਗੀ। ਉਹਨਾਂ ਜੁਗਾਂ ਦੀ ਕਿਮਾਂ ਜੀ ਵਿਚਾਰਾਂ ਦੀ ਸਮਾਪਤੀ ਦਰਪਣ ਮਾਰਜਨ ਮਾਨ ਜਿਉਂ ਨਿਰਮਲ ਹੋਵਤ ਸੋਏ ਤਥਾ ਗਿਆਨ ਅਭਿਆਸ ਕਰ ਵਿਮਲ ਮਨੀਖਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।